ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ, ਜਿਨ ਕਉ ਭਾਂਡੇ ਭਾਉ ਤਿਨਾ ਸਵਾਰ ਸੀ, ਸੁਖੀ ਕਰੈ ਪਸਾਉ ਦੁਖ ਵਿਸਾਰ ਸੀ, ਸਹਸਾ ਮੂਲੈ ਨਾਹੀ ਸਰ ਪਰ ਤਾਰ ਸੀ, ਜਿਨ ਕਉ ਭਾਂਡੇ ਭਾਉ ਤਿਨਾ ਸਵਾਰ ਸੀ, ਸੁਖੀ ਕਰੈ ਪਸਾ ਦੁਖ ਵਿਸਾਰ ਸੀ, ਸਹਸਾ ਮੂਲੈ ਨਾਹੀ ਸਰ ਪਰ ਤਾਰ ਸੀ, ਤਿਨਾ ਮਿਲਿਆ ਗੁਰ ਆਏ ਜਿਨ ਕਉ ਲਿਖਿਆ ਅੰਮ੍ਰਿਤ ਹਰ ਕਾ ਨਾਮ ਦੇਵੈ ਦਿਖਿਆ, ਚੱਲ ਹੈ ਸਤਿਗੁਰ ਪਾਏ ਭਵਹਿ ਨਾ ਭਿਖਿਆ, ਜਾ ਕੋ ਮਹਿਲ ਹਜੂਰ ਦੂਜੈ ਨਿਵੈ ਕਿਸ, ਦਰ ਦਰਵਾਣੀ ਨਾਹੀ ਮੂਲੇ ਪੁਛ ਤਿਸ, ਛੂਟੈ ਤੱਕ ਬੋਲ ਸਾਹਿਬ ਨਦਰ ਜਿਸ, ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ, ਤਾਹੇ ਉਸਾਰੈ ਸਾਜ ਜਾਣੈ ਸਭ ਸੋਏ, ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ, ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ, ਤਾਹੇ ਉਸਾਰੈ ਸਾਜ ਜਾਣੈ ਸਭ ਸੋਏ, ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪ੍ਰਭ ਦਾਤੋ ਦਾਤਾਰ, ਪਰੇ ਹੋ ਜਾਚਕ ਇੱਕ ਸਰਨਾ, ਮਿਲੈ ਦਾਨ ਸੰਤ ਰੇਨ, ਜਿਹ ਲੱਗ ਭਉ ਜਲ ਤਰਨ, ਬਿਨਤ ਕਰੋ ਅਰਦਾਸ ਸੁਣੋ, ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੇ। ਤੂੰ ਸੁਲਤਾਨ ਕਹਾਂ ਹਉ ਮੀਆਂ, तेरी कवन वडाई, जो तू देह सो कहाँ स्वामी, मैं मूर्ख कहन न जाई। तुद आगे अरदास हमारी, जियो पिंड सब तेरा, कहो नानक सब तेरी वडियाई, कोई नाऊ ना जाने मेरा। जुगो जुग अटल, सर्व कला समर्थ, सर्व सुखां दे दाते, चावर छत्र तख दे मालक सतगुरु, धन श्री गुरु ग्रंथ साहिब जी की पावन हजूरी विच सुभाईमान, अते पीटीसी चैनल दे राही दूर दराडे देशां परदेशां च अपने घरां विच बैठ के गुरु प्यार विच जुड़ बैठे गुरु सवारे सतसंगी जनों, वाहिगुरु जी का खालसा वाहिगुरु जी की फतेह। वाहिगुरु जी ने अपार कृपा कीती है, जिथे गुरु के महान पावन पवित्र स्थान सचखंड श्री हरिमंदर साहब जी दे दर्शन दीदार करन दा, इशनान करन दा सुभाग प्राप्त होया है, उत्थे जो अमृत वेले धन श्री गुरु ग्रंथ साहिब जी का पावन पवित्र मुखवाक आप जी सिंह साहबान जी की रचना तो सरवण कर रहे से, उस दी विचार सरवण करन दे लई आप सारे गुरु के इस पावन स्थान ते जुड़ बैठे हो, वडभागी हो। वाहिगुरु जी अपार कृपा करन मनुख नूं सतसंगत मिलदी है, ते सतसंगत दे राही मनुख दे मन च परमात्मा लई प्यार पैदा हुंदा है। गुरु साहब जी ने, गुरु नानक साहब जी ने वारां ते वधीक एक श्लोक बख्शिश कीता है कि जिहड़ी जिंदगी परमात्मा ने दित्ती है, इस जिंदगी विच जे परमात्मा लई प्यार ही पैदा नहीं होया ते जिंदगी दा लाभ की है, जिंदगी कादे लई मिली है। जो कुछ आपां खाने आ, पीने आ, पहनदे आ, बोलदे आ, इह किसे अर्थ नहीं है, जिंदगी किसे अर्थ नहीं है जे परमात्मा दा प्यार पैदा नहीं होया। गुरु के पावन बचन के जन्मे का फल क्या गणी, जा हर भगत न पाओ, पैदा खादा बाद है जा मन दूजा पाओ। जिंदगी दा फल की गणी है जी, जे परमात्मा दा प्यार ही नहीं है। प्यार संसार नाल है, प्यार दुनिया दे नाल है, ते जिंदगी दा की फायदा अपन गणी है। इवें कह लो कि जिंदगी मिली है परमात्मा दे प्यार विच जुड़ के आपां परमात्मा विच लिवलीन हो सकीए। जदों आपां जगत विच नज़र मारदे आ ना, हर मनुख दुखां विच भरिया पिया है, दुखां च दुखी है। गुरु की बाणी दा बचन कि नानक दुखिया सब संसार, हर कोई जिंदगी विच दुखां तो बचन लई रस्ता भी लभदा है, उपाय भी लभदा है। कोई कहिंदा है कोई तप कर लीए तां पार उतारा हो जाएगा, कोई जप कर लिए कोई दुनियावी चतराई सियाणप दे नाल पार उतारा हो जाएगा, पर गुरु साहिब जी ने सानू इन्हां दुखां तो जां भव सागर तो पार उतरन दी जो रस्ता दर्शाया, वह है परमात्मा दी प्रेमा भगती, वाहिगुरु जी दा प्यार। मन च प्यार नहीं है जो कुछ भी आपां करदे हां, माफ करना, भावें देखण नूं बड़े बड़े चंगे धर्म कर्म भी आपां करदे हां, पर जे मन च प्यार नहीं है ना, वह सफल नहीं हो सकते। गुरु नानक साहब जी ने जो सानू सब तो वडमुली दात दिती, वह है भाओ भगत उपदेश कर नाम दान इसनान दरड़ाया, वाहिगुरु जी की भाओ भगती की गल। जे केवल तीर्थां ते ही जाना है, वह तो पहला भी बहुत कुछ हो रहा सी। गुरु नानक साहब जी तो पहला तीर्थां ते बड़े मेले लगते सन, बड़ी दुनिया जाती सी, बड़े तप, बड़े जप, बड़े पाठ पूजा उदों भी हुंदे सन। भाई गुरदास जी ने एक बचन लिखा कि बाबा आया तीर्थ है, तीर्थ पुरब सभे फिर देखे। बाबा नानक जी तीर्थां ते गए, वड्डे वड्डे पुरबां ते गए, फिर के देखिया, देखिया पूर्व कर्म कर धर्म कर, पाओ भगत बिन किते ना लेखे। देखा देखी कर्म बहुत लोग कर रहे सन, पर जिन्ना चिर हिरदे च प्यार नहीं है ना, प्यार तो बिना कोई भी काम किसे लेखे च नहीं है। देखो नाम जपते हैं बहुत उत्तम कर्म है भागां वाले ने जिहड़े नाम जपते ने। गुरबाणी ने वार वार नाम जपण की प्रेरणा की है। श्री गुरु नानक साहब जी के अमृत बचन श्री जप जी साहब जी विच रोज़ आप पढ़ते हैं कि थापिया ना जाए कीता ना होए आपे आप निरंजन सोए जिन सेव्या तिन पाया मान नानक गावी है गुणी निदान। ओ परमात्मा जिहड़ा गुणा का खजाना है वह परमात्मा जिन्हों को थाप नहीं सकता किसी का बनाया होए नहीं जिहड़ा उहदी सेवा करेगा उन्हों माण मिलेगा उन्हों वडियाई मिलेगी। पर सेवा करन दा तरीका की है? साहब कहिंदे गावी है सुनीए मन रखिए पाओ दुख पर हर सुख घर लै जाए। अक्सर आप कहने जी बाणी बहुत पढ़ते हाँ पर फिर भी मन की रीझ पूरी नहीं हुई दुखों तो मुक्ति नहीं मिलती मन टिकता नहीं है मन परेशान रहिंदा। तीर्थ स्नान भी किए ने बड़े धर्म कर्म करते हैं पर सतगुरु जी कहते जो भी करो एक गल चेते रखो गावी है सुनीए मन रखिए पाओ मन च प्यार दे नाल करो जो कुछ करना है। जे प्यार नाल बाणी पढ़ोगे प्यार नाल गुरु दे दर ते आओगे प्यार नाल परमात्मा दी जाद वे जुड़ोगे दुख पर हर सुख घर लै जाए दुख भज जाणगे। सतगुरु जी ने जपजी साहब जी विच अग्गे चल के एक होर बचन के है तीर्थ तप दया दत दान जे को पावे तिलका मान। कोई तीर्थां ते इशनान करदा है देखो सानू भी सतगुरु जी ने तीर्थां दी दात दित्ती श्री हरिमंदर साहब जी दे दर्शन इशनान दी गल आपां करदे हां अमृतसर साहब जी दे दर्शन इशनान दी गल पर नाल इक वचन के है इशनान करदियां भी गुरबाणी च सुरत जुड़े तां साडा इशनान सफल है। बेअन संगतां मसिया दा दिहाड़ा जाण के इत्थे गुरु साहब जी दे दर्शन इशनान करन लई आईआं ने। इशनान सफल है जे मन च प्यार है असली तीर्थ इशनान ते प्यार ही है। देखो बाहरले तन नू मैल लगती आपां पाणी नाल उतार लैने आ पर मन नू भी मैल लगी हुई मन नू मैल कादी लगी हुई है मन कादे नाल मैल है। गुरबाणी कहिंदी मन का सूतक दूजा पाओ मन नू सूतक मन नू मलीनता लगी हुई जिहड़ा मन दूजे बने जुड़िया होया संसार नाल जुड़िया होया इह मन दी मैल उदों लथेगी जदों सुनिया मनिया मन कीता भाओ अंतरगत तीर्थ मल नाओ। एक तो है बाहरले तीर्थे इशनान करना पर जो गुरु की गल नू सुन के उन्नू मन के मन च परमात्मा लई भाओ लैओगे श्रद्धा लैओगे साहब जी कहिंदे अंतरगत तीर्थ मल नाओ यह है अंतर आत्मे का इशनान यह है मन की मैल उतारन का एक तरीका। अज का जो पावन मुखवाक मान योग भाई साहब जी की रसना तो आप जी ने सरवण किया है गुरु नानक साहब जी का बख्शिश किया हो सुही राग का यह अमोलक शब्द धन श्री गुरु ग्रंथ साहब जी के पावन अंक 729 ते सुभायमान है। सतगुरु जी ने इस मुखवाक के राही सानू भाव सागर तो पार उतरन के लिए जुगती दर्शाई है कि किवें आपां दुखां तो बच सकते किवें आपां भाव सागर तो पार उतर सकते हैं। आओ आपां मन बिरतियां एकागर करके सतगुरु जी दे इस पावन शब्द की विचार सरवण करिए गुरु चरणां नाल जुड़न दे लई रसना नूं पवित्र करन दे लई एक बारी सारे ही मुख तो उच्चारण करिए जी सतनाम वाहे गुरु जी
सतनाम वाहे गुरु साहिब जी सूही महला पहला जिन कौ भांड पाओ तिना सवार सी।
गुरु नानक साहब जी बख्शिश करके गल कह रहे ने कि जिन्हां दे हिरदे च प्यार है भांडा दा अर्थ हिरदा परमात्मा उन्हां नूं सवार लैंदा। एक गल तो यह सच है आपां नूं उही चीज़ चंगी लगती जिहड़ी सबरी होए किसी घर च जाने हाँ चंगी तरह सवारिया शिंगारिया होया आपां कहिंदे घर बड़ा वधिया बड़ा सोहना है किसी स्थान पर जाने हाँ कोई चीज़ सबरी होए सानू सोहनी लगती है परमात्मा नूं भी उही बंदे चंगे लगते ने जिहड़े सबरे होए ने जिन्हां ने अपनी जिंदगी नूं सवार लिया। बाबा फरीद साहब जी ने एक बचन किया सी आप सवारे मैं मिलिया सुख होए फरीदा जे तू मेरा होए रहे सब जग तेरा होए। अपने आप नूं सवारना ही जिंदगी का मकसद है। ਸਤਿਗੁਰੂ ਜੀ ਦੇ ਕੋਲ ਆਉਣ ਦਾ ਮਕਸਦ ਹੈ ਕਿ ਸਾਡੀ ਜ਼ਿੰਦਗੀ ਕਿਤੇ ਸਵਰ ਜਾਏ, ਸਵਰ ਜਾਏ, ਸਾਨੂੰ ਜਿਉਣ ਦੀ ਜਾਂਚ ਆ ਜਾਏ। ਜ਼ਿੰਦਗੀ 'ਚ ਜਿਹੜੇ ਦੁੱਖ ਨੇ ਪਰਮਾਤਮਾ ਨੇ ਨਹੀਂ ਦਿੱਤੇ, ਪਰਮਾਤਮਾ ਨੇ ਤਾਂ ਧਰਤੀ ਸੁੱਖ ਮਾਨਣ ਲਈ ਬਣਾਈ ਹੈ, ਇਹ ਜ਼ਿੰਦਗੀ ਸੁੱਖ ਮਾਨਣ ਲਈ ਦਿੱਤੀ ਹੈ। ਪਰਮਾਤਮਾ ਨੇ ਕਿਸੇ ਨੂੰ ਦੁੱਖ ਨਹੀਂ ਦਿੱਤਾ। ਕਦੀ ਕੋਈ ਆਪਣੇ ਬੱਚਿਆਂ ਨੂੰ ਦੁੱਖ ਦਿੰਦਾ? ਹਰ ਮਾਂ ਪਿਓ ਆਪਣੇ ਬੱਚਿਆਂ ਦੇ ਸੁੱਖ ਲਈ ਹੀ ਸਾਰੇ ਸਾਧਨ ਕਰਦਾ, ਮਿਹਨਤ ਕਰਦਾ, ਯਤਨ ਕਰਦਾ ਕਿ ਬੱਚਿਆਂ ਨੂੰ ਸੁੱਖ ਮਿਲੇ। ਪਰਮਾਤਮਾ ਸਾਡਾ ਮਾਤਾ ਪਿਤਾ ਹੈ, ਹਰ ਰੋਜ਼ ਅਰਦਾਸ ਕਰਦੇ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਫਿਰ ਇੱਕ ਸਵਾਲ ਪੈਦਾ ਹੁੰਦਾ ਕਿ ਜੇ ਪਰਮਾਤਮਾ ਸਾਡਾ ਮਾਂ ਪਿਓ, ਇੰਨੀ ਵਧੀਆ ਸਾਨੂੰ ਜ਼ਿੰਦਗੀ ਦਿੱਤੀ, ਤਾਂ ਦੁੱਖ ਆ ਕਿੱਥੋਂ ਗਏ? ਅਸੀਂ ਤਾਂ ਦੁੱਖਾਂ ਨਾਲ ਹੀ ਭਰੇ ਪਏ ਹਾਂ। ਕੋਈ ਬੰਦਾ ਵਿਚਾਰ ਕਰ ਲਓ, ਦੁੱਖਾਂ ਨਾਲ ਭਰਿਆ ਪਿਆ। ਹਰ ਬੰਦਾ ਭਾਵੇਂ ਅਮੀਰ ਹੈ, ਭਾਵੇਂ ਗਰੀਬ ਹੈ, ਭਾਵੇਂ ਪੜ੍ਹਿਆ ਹੈ, ਭਾਵੇਂ ਅਨਪੜ੍ਹ ਹੈ, ਭਾਵੇਂ ਰਾਜਾ ਹੈ, ਭਾਵੇਂ ਰੰਕ ਹੈ, ਕੋਈ ਵੀ ਹੈ, ਦੁੱਖਾਂ ਨਾਲ ਭਰਿਆ ਪਿਆ। ਉਹਦਾ ਕਾਰਨ ਇਹ ਹੈ ਕਿ ਆਪਾਂ ਆਪਣੀ ਜ਼ਿੰਦਗੀ ਅੰਦਰ ਬਾਹਰਲੇ ਕੰਮਾਂ ਨੂੰ ਤਾਂ ਸਵਾਰਨਾ ਸ਼ੁਰੂ ਕਰਤਾ। ਮਨੁੱਖ ਨੇ ਧਰਤੀ ਨੂੰ ਸਵਾਰ ਲਿਆ, ਹਰ ਚੀਜ਼ ਨੂੰ ਸਵਾਰ ਲਿਆ, ਪਰ ਆਪਣੇ ਆਪ ਨੂੰ ਸਵਾਰਨ ਲਈ ਕੋਈ ਵਿਰਲਾ ਹੀ ਯਤਨ ਕਰਦਾ। ਗੁਰੂ ਬਾਬਾ ਜੀ ਕਹਿੰਦੇ, ਬੰਦਿਆ ਜੀ ਤੂੰ ਆਪਣੇ ਆਪ ਨੂੰ ਸਵਾਰ ਲਏ ਨਾ, ਪਰਮਾਤਮਾ ਆਪਣੇ ਆਪ ਮਿਲ ਪਏਗਾ ਤੈਨੂੰ। ਜ਼ਿੰਦਗੀ 'ਚ ਦੁੱਖ ਉਹਨਾਂ ਚਿਰ ਨੇ ਜਿੰਨਾ ਚਿਰ ਆਪਣੇ ਆਪ ਨੂੰ ਅਸੀਂ ਸਵਾਰਨ ਦਾ ਯਤਨ ਨਹੀਂ ਕਰਦੇ। ਗੁਰੂ ਸਾਹਿਬ ਜੀ ਕੋਲ ਆਉਣ ਦਾ ਮਕਸਦ ਹੈ ਕਿਤੇ ਗੁਰੂ ਦੀ ਕਿਰਪਾ ਨਾਲ ਅਸੀਂ ਸਵਰ ਜਾਈਏ, ਗੁਰੂ ਦੀ ਮਿਹਰ ਹੋ ਜਾਏ। ਬਾਣੀ ਪੜ੍ਹਦੇ ਹਾਂ, ਸਤਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ, ਕਿਤੇ ਅਸੀਂ ਜ਼ਿੰਦਗੀ 'ਚ ਸਵਰ ਜਾਈਏ। ਸਵਰ ਜਾਣ ਦਾ ਅਰਥ ਕੀ ਹੈ? ਸਾਡੀ ਬੋਲੀ ਸਵਰ ਜਾਏ, ਸਾਡਾ ਬੋਲਚਾਲ ਦਾ ਸੱਭਿਆਚਾਰ ਵਧੀਆ ਬਣਦੇ, ਸਾਡਾ ਫਿਰਨ ਤੁਰਨ ਦਾ ਚੱਜ ਆਚਾਰ ਵਧੀਆ ਬਣਦੇ। ਸਵਰਨ ਦਾ ਅਰਥ ਇਕੱਲਾ ਕੱਪੜੇ ਸਵਾਰਨ ਤੋਂ ਨਹੀਂ ਹੈ ਕਿ ਪ੍ਰੈਸ ਕੀਤੇ ਕੱਪੜੇ ਪਾ ਲਏ, ਸੈਂਟ ਸਿੜਕ ਲਿਆ ਅਤੇ ਸਵਰ ਗਿਆ। ਮਨੁੱਖ ਦਾ ਬੋਲਚਾਲ ਸਵਰ ਜਾਏ। ਇਸ ਕਰਕੇ ਗੁਰਬਾਣੀ ਸਾਨੂੰ ਸਵਾਰਦੀ ਹੈ। ਸਾਹਿਬ ਜੀ ਕਹਿੰਦੇ, ਜਿਨ੍ਹਾਂ ਦੇ ਮਨ 'ਚ ਗੁਰੂ ਲਈ ਪਿਆਰ ਹੈ ਨਾ, ਸ਼ਰਧਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਜ਼ਿੰਦਗੀ ਨੂੰ ਸਵਾਰ ਦਿੰਦੇ ਨੇ। ਸਾਹਿਬ ਜੀ ਦੇ ਬਚਨ ਕਿ ਜਿਨ ਕੋ ਭਾਂਡੇ ਭਾਓ ਤਿੰਨਾ ਸਵਾਰ ਸੀ। ਜਿਨ੍ਹਾਂ ਦੇ ਮਨ 'ਚ ਪਰਮਾਤਮਾ ਲਈ ਪਿਆਰ ਹੈ, ਪਰਮਾਤਮਾ ਉਹਨਾਂ ਨੂੰ ਸਵਾਰ ਦਿੰਦਾ ਜੀ, ਉਹਨਾਂ ਦੀ ਜ਼ਿੰਦਗੀ ਨੂੰ ਸਫਲ ਬਣਾ ਦਿੰਦਾ, ਵਧੀਆ ਬਣਾਉਂਦਾ। ਸਵਰੇ ਹੋਏ ਦੀ ਪਹਿਚਾਣ ਆ ਕਿ ਉਹਨਾਂ ਦੇ ਬੋਲ ਸਵਰ ਜਾਂਦੇ ਨੇ, ਉਹਨਾਂ ਦਾ ਹਰ ਕਰਮ ਸਵਰ ਜਾਂਦਾ, ਉਹਨਾਂ ਦੇ ਦਰਸ਼ਨ ਵੀ ਲੋਕਾਂ ਨੂੰ ਖਿੱਚ ਪਾਉਂਦੇ ਨੇ। ਅਤੇ ਇਹ ਸਵਰਦੇ ਉਹ ਨੇ ਜਿਨ੍ਹਾਂ 'ਚ ਮਨ 'ਚ ਪਰਮਾਤਮਾ ਲਈ ਪਿਆਰ ਹੈ। ਗੁਰਬਾਣੀ ਨੇ ਸਾਨੂੰ ਸਭ ਤੋਂ ਵੱਡੀ ਜੋ ਗੱਲ ਕਹੀ ਉਹ ਹੈ ਪਿਆਰ। ਪਰਮਾਤਮਾ ਹੈ ਹੀ ਪਿਆਰ ਸਰੂਪ। ਸਤਿਗੁਰੂ ਜੀ ਦੇ ਬਚਨ ਪੜ੍ਹਦੇ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਅਰਥ ਪ੍ਰੇਮ, ਪਿਆਰ। ਪਰਮਾਤਮਾ ਪ੍ਰੇਮ ਰੂਪ ਹੋ ਕੇ ਸਾਰੇ ਪਸਰੇ ਹੈ। ਉਸ ਪਰਮਾਤਮਾ ਨੂੰ ਕਿਸੇ ਤਪ ਰਾਹੀਂ, ਕਿਸੇ ਕਰਮ ਰਾਹੀਂ, ਕਿਸੇ ਹੋਰ ਸਾਧਨ ਦੇ ਰਾਹੀਂ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਜੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਪੜ੍ਹੀਏ, ਹਰ ਰੋਜ਼ ਆਪਾਂ ਪੜ੍ਹਦੇ ਹਾਂ, ਪੜ੍ਹਨੇ ਚਾਹੀਦੇ ਨੇ ਕਿ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬਕ ਧਿਆਨ ਲਗਾਇਓ। ਕੀ ਹੋ ਗਿਆ ਜੇ ਦੋਵੇਂ ਅੱਖਾਂ ਮੀਟ ਕੇ ਕੋਈ ਬਗਲੇ ਵਾਂਗੂ ਸਮਾਧੀ ਲਾ ਕੇ ਬੈਠ ਗਿਆ? ਅੰਦਰ ਪਿਆਰ ਨਹੀਂ ਹੈ ਪਰ ਅੱਖਾਂ ਮੀਟੀਆਂ ਨੇ, ਬਗਲੇ ਵਰਗੀ ਸਮਾਧੀ ਹੈ। ਨਹਾਤ ਫਿਰਿਓ ਲਈ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਸੱਤਾਂ ਸਮੁੰਦਰਾਂ 'ਚ ਨਹਾ ਲਏ ਕੋਈ। ਸਾਹਿਬ ਜੀ ਕਹਿੰਦੇ, ਜਿੱਧਰ ਮਰਜ਼ੀ ਫਿਰਦਾ ਰਹੇ ਉਹਦਾ 'ਤੇ ਲੋਕ ਵੀ ਗਿਆ ਅਤੇ ਪ੍ਰਲੋਕ ਗਿਆ। ਪਹਿਲੀ ਗੱਲ, ਘਰ ਛੱਡ ਕੇ ਜਦੋਂ ਘਰੋਂ ਬਾਹਰ ਤੁਰ ਪਿਆ ਨਾ ਬੰਦਾ, ਕਿ ਰੱਬ ਸ਼ਾਇਦ ਬਾਹਰ ਫਿਰਿਆ ਹੀ ਲੱਭੇਗਾ, ਲੋਕ ਗਿਆ। ਇਹ ਘਰ ਲੋਕ ਨੂੰ ਮਾਨਣ ਦੇ ਲਈ ਨੇ, ਇਹ ਪਰਿਵਾਰ ਲੋਕ ਦੇ ਸੁੱਖ ਦਾ ਸੁੱਖਾਂ ਦੇ ਸਾਧਨ ਨੇ। ਸਾਹਿਬ ਜੀ ਕਹਿੰਦੇ, ਬੰਦਾ ਸਭ ਕੁਝ ਕਰ ਲਏ ਪਰ ਇੱਕ ਗੱਲ ਦੁਨੀਆਂ ਦੇ ਲੋਕੋ ਸੁਣ ਲਓ, ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਪਾਇਓ। ਅਸੀਂ ਇਹ ਗੱਲ ਕਹੀਏ ਕਿ ਆਪਾਂ ਬਾਣੀ ਬੜੀ ਪੜ੍ਹਦੇ, ਸਾਡੇ 'ਤੇ ਗੁਰੂ ਦੀ ਮਿਹਰ ਨਹੀਂ ਹੋਈ ਅਜੇ ਤੱਕ, ਅਸੀਂ ਗੁਰਦੁਆਰੇ ਵੀ ਆਉਂਦੇ ਹਾਂ, ਅਸੀਂ ਬਹੁਤ ਕੁਝ ਕਰਦੇ ਹਾਂ, ਭਾਗਾਂ ਵਾਲੇ ਆਉਂਦੇ ਹੋ। ਗੁਰਦੇਵ ਕਹਿੰਦੇ, ਉਹਨਾਂ ਦਾ ਆਉਣਾ ਗਾਉਣਾ ਸਫਲ ਹੋ ਜਾਂਦਾ ਜਿਨ੍ਹਾਂ ਦੇ ਮਨ 'ਚ ਪਿਆਰ ਹੈ। ਜਿਨ ਕੋ ਭਾਂਡੇ ਭਾਓ ਤਿੰਨਾ ਸਵਾਰ ਸੀ। ਜਿਨ੍ਹਾਂ ਦੇ ਮਨ ਵਿੱਚ, ਹਿਰਦੇ 'ਚ ਭਾਓ ਹੈ, ਪਿਆਰ ਹੈ, ਪਰਮਾਤਮਾ ਉਹਨਾਂ ਦੀ ਜ਼ਿੰਦਗੀ ਨੂੰ ਸਵਾਰ ਦਿੰਦਾ। ਸਵਾਰ ਦਾ ਅਰਥ ਉਹਨਾਂ ਦੇ ਬੋਲ ਪਿਆਰ ਵਾਲੇ ਬਣ ਜਾਂਦੇ ਨੇ, ਉਹਨਾਂ ਦਾ ਕਰਮ ਪਿਆਰ ਵਾਲਾ ਬਣ ਜਾਂਦਾ, ਉਹਨਾਂ ਦੀ ਹਰ ਗੱਲ ਜ਼ਿੰਦਗੀ ਦੀ ਸਵਰ ਜਾਂਦੀ ਹੈ।
ਸੁਖੀ ਕਰੈ ਪਸਾਉ ਦੁੱਖ ਵਿਸਾਰਸੀ।
ਜਿਨ੍ਹਾਂ ਦੀ ਜ਼ਿੰਦਗੀ ਨੂੰ ਪਰਮਾਤਮਾ ਨੇ ਸਵਾਰ ਦਿੱਤਾ, ਉਹਨਾਂ ਦੀ ਜ਼ਿੰਦਗੀ 'ਚ ਸੁੱਖਾਂ ਦਾ ਹੀ ਪਸਾਰਾ ਹੁੰਦਾ, ਸੁੱਖਾਂ ਦੀ ਬਖਸ਼ ਹੁੰਦੀ, ਵਾਹਿਗੁਰੂ ਜੀ ਮਿਹਰ ਕਰਦਾ, ਪ੍ਰਸ਼ਾਦ ਕਰਦਾ, ਉਹਨਾਂ ਦੀ ਜ਼ਿੰਦਗੀ ਸੁੱਖ ਹੀ ਸੁੱਖ ਬਣ ਜਾਂਦੇ ਨੇ। ਜੇ ਸਾਡਾ ਬੋਲ ਸਵਰ ਜਾਏ,
ਜੇ ਸਾਡੀ ਚਾਲ ਸਵਰ ਜਾਏ, ਸਾਡੇ ਜਿਉਣ ਦਾ ਢੰਗ ਸਵਰ ਜਾਏ। ਗੁਰਬਾਣੀ ਇਹ ਗੱਲ ਕਹਿੰਦੀ ਕਿ ਸਾਡੀ ਜ਼ਿੰਦਗੀ 'ਚ ਦੁੱਖਾਂ ਦਾ ਇੱਕੋ ਇੱਕ ਕਾਰਨ ਹੈ ਕਿ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੀਂ, ਸਾਨੂੰ ਜਿਉਣ ਦੀ ਜਾਂਚ ਨਹੀਂ ਹੈ, ਇਸ ਕਰਕੇ ਆਪਾਂ ਦੁੱਖਾਂ 'ਚ ਪਏ ਹੋਏ ਹਾਂ। ਜਦੋਂ ਆਪਾਂ ਗੁਰੂ ਸਦਕਾ, ਗੁਰੂ ਦੀ ਮਿਹਰ ਸਦਕਾ ਪਰਮਾਤਮਾ ਦੇ ਪਿਆਰ 'ਚ ਆਵਾਂਗੇ, ਪਰਮਾਤਮਾ ਸਾਡੀ ਜ਼ਿੰਦਗੀ ਨੂੰ ਸਵਾਰ ਦੇਵੇਗਾ, ਫਿਰ ਸੁਖੀ ਕਰੇ ਪਸਾਓ ਦੁੱਖ ਵਿਸਾਰ ਸੀ, ਸਾਡੇ 'ਤੇ ਪ੍ਰਸਾਦ ਹੋਏਗਾ, ਰਹਿਮਤ ਹੋਏਗੀ, ਸੁੱਖ ਹੀ ਸੁੱਖ ਮਿਲ ਜਾਣਗੇ, ਦੁੱਖ ਆਪਣੇ ਆਪ ਜ਼ਿੰਦਗੀ ਅੰਦਰੋਂ ਭੱਜ ਜਾਣਗੇ, ਦੁੱਖਾਂ ਦਾ ਥਾਂ ਨਹੀਂ ਰਹੇਗਾ ਸਾਡੀ ਜ਼ਿੰਦਗੀ ਅੰਦਰ।
ਸਹਸਾ ਮੂਲੈ ਨਾਹੀਂ ਸਰਪਰ ਤਾਰਸੀ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ, ਜਿਸ ਮਨੁੱਖ ਦੇ ਮਨ 'ਚ ਪਰਮਾਤਮਾ ਦਾ ਪਿਆਰ ਆ ਜਾਏ, ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਜ਼ਿੰਦਗੀ ਅੰਦਰ ਸਵਾਰ ਦੇਵੇ, ਉਹਦੇ ਜਿਉਣ ਦਾ ਬੋਲਚਾਲ ਦਾ ਢੰਗ ਸਵਰ ਜਾਏ, ਸਾਹਿਬ ਜੀ ਕਹਿੰਦੇ ਇਸ ਵਿੱਚ ਕੋਈ ਸ਼ੱਕ ਨਹੀਂ, ਉਹ ਮਨੁੱਖ ਯਕੀਨਨ ਤੌਰ 'ਤੇ ਵਾਹਿਗੁਰੂ ਜੀ ਦੀ ਮਿਹਰ ਸਦਕਾ ਦੁੱਖਾਂ ਤੋਂ ਪਾਰ ਉਤਰ ਜਾਂਦਾ ਹੈ। ਸਰਪਰ ਤਾਰ ਸੀ, ਪਰਮਾਤਮਾ ਯਕੀਨਨ ਹੀ ਉਹਨੂੰ ਤਾਰ ਦਿੰਦਾ। ਕਿਸ ਚੀਜ਼ ਤੋਂ ਤਰਨਾ ਜੀ? ਦੁੱਖਾਂ ਤੋਂ ਪਾਰ ਉਤਰਨਾ, ਜ਼ਿੰਦਗੀ ਅੰਦਰ ਜੋ ਦੁੱਖ ਵਿਆਪ ਰਹੇ ਨੇ ਇਹਨਾਂ ਤੋਂ ਮੁਕਤੀ ਪ੍ਰਾਪਤ ਕਰਨੀ, ਇਹਨਾਂ ਤੋਂ ਪਾਰ ਉਤਰਨਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰਮਾਤਮਾ ਉਸ ਜੀਵ ਦਾ ਪਾਰ ਉਤਾਰਾ ਕਰ ਦਿੰਦਾ ਜਿਹੜੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਨੂੰ ਪਰਮਾਤਮਾ ਸਵਾਰ ਦਿੰਦਾ ਹੈ।
ਤਿੰਨਾ ਮਿਲਿਆ ਗੁਰੇ ਆਏ ਜਿਨ ਕੋ ਲਿਖਿਆ।
ਪਰਮਾਤਮਾ ਸਵਾਰਦਾ ਕਿਵੇਂ ਹੈ ਸਾਡੀ ਜ਼ਿੰਦਗੀ ਨੂੰ? ਦੇਖੋ, ਵਾਹਿਗੁਰੂ ਜੀ ਨੇ ਜਿੱਥੇ ਇਹ ਸੋਹਣੀ ਧਰਤੀ ਬਣਾਈ ਹੈ, ਇਸ ਧਰਤੀ 'ਤੇ ਸਾਨੂੰ ਬੜੀ ਮਹਾਨ ਉੱਤਮ ਅਮੋਲਕ ਜ਼ਿੰਦਗੀ ਦਿੱਤੀ ਹੈ, ਉੱਥੇ ਇਸ ਧਰਤੀ 'ਤੇ ਅਸੀਂ ਇਸ ਜ਼ਿੰਦਗੀ ਨੂੰ ਸਫਲ ਬਣਾ ਸਕੀਏ, ਪਰਮਾਤਮਾ ਨੇ ਸਤ ਸੰਗਤ ਦਿੱਤੀ, ਗੁਰਬਾਣੀ ਦਿੱਤੀ, ਸਾਨੂੰ ਗੁਰੂ ਦੇ ਗੋਲ ਆਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਾਹਿਬ ਜੀ ਕਹਿੰਦੇ ਨੇ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਪਰਮਾਤਮਾ ਮਿਹਰ ਕਰੇ ਅਤੇ ਮਨੁੱਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਗੁਰੂ ਕੋਲ ਆ ਜਾਂਦਾ, ਗੁਰੂ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ। ਅਤੇ ਸਾਹਿਬ ਜੀ ਕਹਿੰਦੇ, ਤਿੰਨਾਂ ਮਿਲਿਆ ਗੁਰ ਆਏ ਜਿਨ ਕੋ ਲਿਖਿਆ। ਜਿਨ੍ਹਾਂ ਦੇ ਭਾਗ ਬਖਸ਼ਿਸ਼ ਹੋਈ, ਧੁਰੋਂ ਲੇਖ ਲਿਖੇ ਹੋਏ ਨੇ, ਉਹਨਾਂ ਨੂੰ ਜ਼ਿੰਦਗੀ ਅੰਦਰ ਗੁਰੂ ਮਿਲ ਪੈਂਦਾ, ਉਹ ਗੁਰੂ ਕੋਲ ਆ ਜਾਂਦੇ ਨੇ। ਗੁਰੂ ਕੋਲ ਆਉਣ ਦਾ ਭਾਵ ਇਹ ਹੈ ਉਹ ਗੁਰੂ ਦੀ ਮਤ ਦੇ ਧਾਰਨੀ ਬਣ ਜਾਂਦੇ ਨੇ, ਉਹ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਨੇ। ਗੁਰੂ ਦੇ ਕੋਲ ਆਉਣ ਦਾ ਭਾਵ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕੁਝ ਸਵਾਰ ਸਕੀਏ, ਕੁਝ ਜਿਉਣ ਦਾ ਢੰਗ ਸਿੱਖ ਸਕੀਏ। ਦੇਖੋ, ਦੁਨੀਆ ਦੀ ਕੋਈ ਵੀ ਗੱਲ ਤੁਸੀਂ ਸਿੱਖਣੀ ਹੈ, ਤੁਸੀਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਕੁਝ ਵੀ ਬਣਨਾ, ਤੁਹਾਨੂੰ ਉਹੋ ਜਿਹੇ ਕਾਲਜਾਂ ਵਿੱਚ, ਯੂਨੀਵਰਸਿਟੀਆਂ 'ਚ, ਇੰਸਟੀਚਿਊਟਾਂ ਵਿੱਚ ਜਾਣਾ ਪਏਗਾ, ਉੱਥੋਂ ਕੁਝ ਸਿੱਖਣਾ ਪਏਗਾ, ਉਹ ਸੰਸਾਰ ਆਪਣੀ ਜ਼ਿੰਦਗੀ ਨੂੰ ਚਲਾਉਣਾ ਪਏਗਾ। ਜੇ ਤੁਸੀਂ ਜ਼ਿੰਦਗੀ ਅੰਦਰ ਇੱਕ ਸਫਲ ਇਨਸਾਨ ਬਣਨਾ, ਇੱਕ ਪੂਰਨ ਮਨੁੱਖ ਬਣਨਾ, ਅਤੇ ਤਾਂ ਹੀ ਤੁਹਾਨੂੰ ਕੋਈ ਰਸਤਾ 'ਤੇ ਅਪਣਾਉਣਾ ਪਏਗਾ। ਗੁਰੂ ਸਾਨੂੰ ਜ਼ਿੰਦਗੀ ਅੰਦਰ ਪੂਰਨ ਜ਼ਿੰਦਗੀ, ਜੀਵਨ ਪਦਵੀ ਦੀ ਦਾਤ ਪ੍ਰਦਾਨ ਕਰਦਾ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਜ਼ਿੰਦਗੀ ਅੰਦਰ ਗੁਰੂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ।
ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ।
ਜੇ ਭਾਗਾਂ ਨਾਲ ਗੁਰੂ ਮਿਲਦਾ ਅਤੇ ਗੁਰੂ ਕੋਲ ਆਉਣ ਦਾ ਵੀ ਕੋਈ ਮਕਸਦ ਹੈ, ਮੈਂ ਬੇਨਤੀ ਕਰਾਂ, ਜਿੱਥੋਂ ਤੱਕ ਖਾਣ ਪੀਣ ਦੇ ਪਦਾਰਥ ਨੇ ਉਹ ਤਾਂ ਪਰਮਾਤਮਾ ਨੇ ਸਾਰਿਆਂ ਨੂੰ ਦੇਣੇ ਨੇ। ਰੋਟੀ ਪਰਮਾਤਮਾ ਪਸ਼ੂਆਂ ਨੂੰ ਵੀ ਦੇ ਰਿਹਾ, ਪੰਛੀਆਂ ਨੂੰ ਵੀ ਦੇ ਰਿਹਾ, ਰੋਟੀ ਪਰਮਾਤਮਾ ਉਹਨਾਂ ਲੋਕਾਂ ਨੂੰ ਵੀ ਦੇ ਰਿਹਾ ਜਿਹੜੇ ਰੱਬ ਨੂੰ ਜਾਣਦੇ ਹੀ ਨਹੀਂ, ਜਿਨ੍ਹਾਂ ਨੂੰ ਨਾਸਤਕ ਕਹਿੰਦੇ, ਉਹ ਵੀ ਉਹਨਾਂ ਨੂੰ ਵੀ ਰੋਟੀ ਪਰਮਾਤਮਾ ਦੇ ਰਿਹਾ। ਗੁਰਬਾਣੀ ਕਹਿੰਦੀ ਕਿ ਪਰਮਾਤਮਾ ਸਾਰੇ ਜੀਵਾਂ ਨੂੰ ਰਿਜ਼ਕ ਦੇ ਰਿਹਾ, ਅਤੇ ਗੁਰੂ ਕੋਲ ਆਉਣ ਦਾ ਭਾਵ ਕੀ ਹੈ ਜੀ, ਜਾਂ ਗੁਰੂ ਦੀ ਵਡਿਆਈ ਕੀ ਹੈ, ਗੁਰੂ ਦੀ ਮਹਾਨਤਾ ਕੀ ਹੈ? ਗੁਰੂ ਦੀ ਮਹਾਨਤਾ ਇਹ ਹੈ ਕਿ ਗੁਰੂ ਸਾਨੂੰ ਜ਼ਿੰਦਗੀ ਵਿੱਚ, ਜਦੋਂ ਗੁਰੂ ਕੋਲ ਉਹਨੇ ਨਾਮ ਦੀ ਦਾਤ ਬਖਸ਼ਿਸ਼ ਕਰਦਾ, ਗੁਰੂ ਕੇ ਅੰਮ੍ਰਿਤ ਬਚਨ ਕੇ ਸਤਿਗੁਰ ਕੀਨੀ ਦਾਤ ਮੂਲ ਨਾਨੇ ਖੁੱਟੇ, ਖਾਓ ਪੁੰਚੋ ਸਭ ਗੁਰਮੁਖ ਛੁੱਟੇ, ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ, ਨਾਨਕ ਨਾਮ ਅਰਾਧ ਕਦੇ ਨਾ ਜਾਹੇ ਮਰ। ਗੁਰੂ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦਾ। ਜੇ ਦੁਨੀਆ ਦੇ ਪਦਾਰਥ ਲੈਣ ਹੀ ਗੁਰੂ ਕੋਲ ਆਉਣਾ, ਦੇਖੋ ਦੁਨੀਆ ਦੇ ਪਦਾਰਥ ਵੀ ਗੁਰੂ ਕੋਲੋਂ ਲੈਣੇ ਨੇ ਜੇ ਲੋੜ ਪਏ ਤਾਂ, ਪਰ ਜੇ ਕੇਵਲ ਦੁਨੀਆ ਦੇ ਪਦਾਰਥਾਂ ਤੱਕ ਹੀ ਸੀਮਤ ਰਹਿ ਜਾਣਾ ਗੁਰੂ ਕੋਲ ਆ ਕੇ, ਫਿਰ ਸਾਡੇ ਆਉਣ ਦਾ ਲਾਭ ਕੀ ਹੋਇਆ ਜੀ? ਜਾਂ ਇਵੇਂ ਕਹਿ ਲਓ ਕਿ ਜੇ ਇਹਨਾਂ ਕੰਮਾਂ ਲਈ ਹੀ ਗੁਰੂ ਕੋਲ ਆਉਣਾ ਤਾਂ ਗੁਰੂ ਦੀ ਵਡਿਆਈ ਕੀ ਹੋਈ? ਪਦਾਰਥ ਤਾਂ ਉਹਨਾਂ ਨੂੰ ਵੀ ਮਿਲਦੇ ਨੇ ਜਿਹੜੇ ਨਹੀਂ ਗੁਰੂ ਕੋਲ ਆਉਂਦੇ। ਅਸੀਂ ਗੁਰੂ ਕੋਲ ਆ ਕੇ ਵੀ ਪਦਾਰਥਾਂ ਤੱਕ ਹੀ ਸੀਮਤ ਰਹੇ ਤਾਂ ਸਾਡੇ ਆਉਣ ਦੀ ਮਹਾਨਤਾ ਕੀ ਹੋਈ ਜੀ? ਗੁਰੂ ਦੀ ਵਡਿਆਈ ਕੀ ਹੋਈ? ਸਤਿਗੁਰ ਦੀ ਵਡਿਆਈ ਹੈ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਗੁਰੂ ਦਾ ਸਿੱਖ ਇਸ ਕਰਕੇ ਦੁਨੀਆਂ ਦੇ ਲੋਕਾਂ ਨਾਲੋਂ ਵੱਡੇ ਭਾਗਾਂ ਵਾਲਾ ਹੈ ਕਿ ਸਤਿਗੁਰੂ ਆਪਣੇ ਸਿੱਖ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ। ਤੁਸੀਂ ਦੁਨੀਆਂ 'ਤੇ ਜਿੱਥੇ ਵੀ ਚਲੇ ਜਾਓ, ਕੋਈ ਖਬਰਾਂ 'ਤੇ ਚੱਲਿਆ ਜਾਏ, ਕੋਈ ਮੂਰਤੀਆਂ ਦੀ ਪੂਜਾ ਕਰ ਲਏ, ਕੋਈ ਮਨੁੱਖਾਂ ਦੀ ਮਸੰਦਗੀ ਕਰ ਲਏ, ਕੋਈ ਕੁਝ ਵੀ ਕਰ ਲਏ, ਉੱਥੋਂ ਦੁਨੀਆਂ ਦੀਆਂ ਗੱਲਾਂ ਤਾਂ ਮਿਲ ਸਕਦੀਆਂ ਨੇ, ਪਰ ਜੋ ਪਰਮਾਤਮਾ ਦੇ ਨਾਮ ਦੀ ਦਾਤ ਹੈ ਉਹ ਕੇਵਲ ਤਾਂ ਕੇਵਲ ਗੁਰੂ ਪਾਸੋਂ ਮਿਲੇਗੀ, ਹੋਰ ਕਿਤੋਂ ਨਹੀਂ ਮਿਲੇਗੀ। ਇਸ ਕਰਕੇ ਸਾਹਿਬ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹੋਣ ਉਹ ਗੁਰੂ ਕੋਲ ਆਉਂਦੇ ਨੇ, ਅਤੇ ਜਦ ਉਹ ਗੁਰੂ ਕੋਲ ਆਉਂਦੇ ਨੇ, ਗੁਰੂ ਅੰਮ੍ਰਿਤ ਹਰ ਕਾ ਨਾਉ ਦੇਵੇ ਦਿਖਿਆ, ਆਪਣੇ ਦਰ ਤੋਂ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦਾ, ਉਹਨਾਂ ਨੂੰ ਇਹ ਦਿਖਿਆ ਵਜੋਂ ਬਖਸ਼ਿਸ਼ ਕਰਦਾ ਹੈ ਨਾਮ ਦੀ ਦਾਤ।
ਚੱਲ ਹੈ ਸਤਿਗੁਰ ਪਾਏ ਭਵੈ ਨਾ ਭੀਖਿਆ।
ਜਿਹੜੇ ਗੁਰੂ ਪਾਸੋਂ ਨਾਮ ਦੀ ਦਾਤ ਲੈ ਕੇ ਫਿਰ ਗੁਰੂ ਦੇ ਪਿਆਰ ਵਿੱਚ ਜਿਉਂਦੇ ਨੇ, ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਨੇ, ਸਾਹਿਬ ਜੀ ਕਹਿੰਦੇ ਉਹ ਜ਼ਿੰਦਗੀ ਅੰਦਰ ਭਟਕਦੇ ਨਹੀਂ ਕਿਤੇ, ਉਹਨਾਂ ਨੂੰ ਕਿਤੇ ਭਿੱਖਿਆ ਦਰਦ ਹੁੰਦਾ, ਥਾਂ ਥਾਂ 'ਤੇ ਜਾ ਕੇ ਕਿਸੇ ਦੀ ਮੁਥਾਜ਼ਗੀ ਕਰਨੀ, ਜਿਵੇਂ ਭਿੱਖਿਆ ਮੰਗਦਾ ਭਿਖਾਰੀ ਦਰ ਦਰ 'ਤੇ ਜਾ ਕੇ। ਜਿਹੜਾ ਗੁਰੂ ਦੀ ਰਜ਼ਾ ਵਿੱਚ ਚੱਲਦਾ, ਜਿਹੜਾ ਗੁਰੂ ਦੇ ਪਿਆਰ ਵਿੱਚ ਚੱਲਦਾ ਭਵੇ ਨਾ ਭਿੱਖਿਆ, ਉਹਨੂੰ ਦਰ ਦਰ 'ਤੇ ਭਟਕਣ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਪਾਸੋਂ ਮੁੜ ਕੇ ਮੰਗਣ ਦੀ ਲੋੜ ਨਹੀਂ ਹੈ। ਸਤਿਗੁਰੂ ਉਹਨੂੰ ਨਾਮ ਦੀ ਦਾਤ ਦਾ ਕੇ ਇਹੋ ਜਿਹੀ ਦਾਤ ਦੇ ਦਿੰਦਾ। ਜਦ ਗੁਰੂ ਦੀ ਰਹਿਮਤ ਦਾ ਜ਼ਿਕਰ ਕੀਤਾ, ਜਿਨ੍ਹਾਂ ਗੁਰਸਿੱਖਾਂ 'ਤੇ ਗੁਰੂ ਦੀ ਰਹਿਮਤ ਹੋ ਗਈ, ਉਹਨਾਂ ਦੀ ਗੱਲ ਗੁਰੂ ਬਾਬਾ ਜੀ ਨੇ ਕੀਤੀ ਨਾ, ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਕਿ ਗੁਰਸਿੱਖਾਂ ਕੀ ਸਭ ਭੁੱਖ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ। ਸਤਿਗੁਰੂ ਆਪਣੇ ਸਿੱਖਾਂ ਦੀ ਭੁੱਖ ਨੂੰ ਮਿਟਦਾ। ਗੁਰਬਾਣੀ ਦਾ ਇਹ ਮਨੋਰਥ ਹੈ, ਗੁਰਬਾਣੀ ਦਾ ਇਹ ਉਪਦੇਸ਼ ਹੈ ਕਿ ਹਰ ਮਨੁੱਖ ਜ਼ਿੰਦਗੀ ਅੰਦਰ ਰਾਜਾ ਬਣ ਕੇ ਜੀਓ, ਰਾਜਾ ਬਣ ਕੇ, ਮਨੁੱਖ ਭਿਖਾਰੀ ਬਣ ਕੇ ਨਹੀਂ। ਜਾਂ ਇਵੇਂ ਕਹਿ ਲਓ ਕਿ ਗੁਰਬਾਣੀ ਦੀ ਗੁਰਮਤ ਦੀ ਸੋਚ ਸਾਨੂੰ ਜ਼ਿੰਦਗੀ ਅੰਦਰ ਰਾਜ ਪਦਵੀ ਦਿੰਦੀ, ਰਾਜੇ ਬਣਨ ਦੀ ਪ੍ਰੇਰਣਾ ਕਰਦੀ ਹੈ, ਭਿਖਾਰੀ ਬਣਦੀ ਨਹੀਂ। ਗੁਰਸਿੱਖ ਨੂੰ ਭਿਖਾਰੀ ਨਹੀਂ ਤੁਸੀਂ ਦੇਖੋਗੇ ਜਿਹੜਾ ਗੁਰੂ ਦੇ ਭਰੋਸੇ 'ਤੇ ਰਹਿਣ ਵਾਲੇ। ਗੁਰੂ ਨੇ ਸਾਨੂੰ ਰਾਜੇ ਬਣਾਏ, ਅਸੀਂ ਆਪ ਤਾਂ ਗੁਰੂ ਦੇ ਮਾਰਗ 'ਤੇ ਚੱਲ ਕੇ ਤ੍ਰਿਪਤ ਹੋਣਾ ਹੀ ਹੈ, ਪਰ ਸੰਸਾਰ ਦੇ ਲੋਕਾਂ ਦੀ ਭੁੱਖ ਵੀ ਦੂਰ ਕਰਨੀ ਹੈ। ਮੈਂ ਬੇਨਤੀ ਕਰ ਰਿਹਾ, ਜਿਹੜਾ ਗੁਰੂ ਦੇ ਭਾਉ ਭਗਤੀ ਵਿੱਚ ਚੱਲਦਾ ਹੈ, ਤੁਸੀਂ ਕਿਸੇ ਸ਼ਹਿਰ ਵਿੱਚ ਜਾਣਾ ਹੈ ਨਾ, ਭਾਵੇਂ ਤੁਹਾਡੇ ਕੋਲ ਗੱਡੀਆਂ ਨੇ, ਕਾਰਾਂ ਨੇ, ਪਰ ਜੇ ਜਾਣ ਲਈ ਰਸਤਾ ਕੋਈ ਨਹੀਂ, ਸੜਕ ਕੋਈ ਨਹੀਂ, ਜੰਗਲ ਹੈ, ਉਗੜ ਦੁਗੜਾ ਮਾਰਗ ਹੈ, ਤੁਸੀਂ ਤਾਂ ਭਟਕ ਜਾਓਗੇ, ਕਿਵੇਂ ਲੱਭੋਗੇ ਸ਼ਹਿਰ? ਤੁਹਾਡੇ ਕੋਲ ਕਾਰ ਹੈ, ਸਭ ਕੁਝ ਹੈ, ਪਰ ਰਸਤਾ ਹੀ ਕੋਈ ਨਹੀਂ ਜਾਣ ਲਈ, ਮਾਰਗ ਹੀ ਕੋਈ ਨਹੀਂ ਜਾਣ ਲਈ। ਇਸੇ ਤਰੀਕੇ ਨਾਲ ਤੁਸੀਂ ਜ਼ਿੰਦਗੀ ਅੰਦਰ ਪਰਮ ਪਦਵੀ ਪ੍ਰਾਪਤ ਕਰਨੀ, ਪਰਮਾਤਮਾ ਨਾਲ ਜੁੜਨਾ ਹੈ ਨਾ, ਉਹਦੇ ਲਈ ਵੀ ਕੋਈ ਰਸਤਾ ਚਾਹੀਦਾ, ਕੋਈ ਮਾਰਗ ਚਾਹੀਦਾ, ਕੋਈ ਨਾ ਕੋਈ ਸਾਧਨ ਚਾਹੀਦਾ। ਜ਼ਿੰਦਗੀ ਤਾਂ ਪਰਮਾਤਮਾ ਨੇ ਦੇ ਦਿੱਤੀ, ਬੜੀ ਕੀਮਤੀ ਹੈ, ਅਤੇ ਜ਼ਿੰਦਗੀ ਅੰਦਰ ਕੋਈ ਵੀ ਧਰਮ ਕਰਮ ਕਰੇ, ਕੋਈ ਉੱਤਮ ਕਰੇ, ਬਹੁਤ ਵਧੀਆ ਗੱਲ ਹੈ, ਪਰ ਜਿਵੇਂ ਕਿਸੇ ਸ਼ਹਿਰ ਵਿੱਚ ਜਾਣ ਲਈ ਰਸਤਾ ਹੋਣਾ ਚਾਹੀਦਾ, ਇਵੇਂ ਜ਼ਿੰਦਗੀ ਅੰਦਰ ਪਰਮਾਤਮਾ ਨਾਲ ਜੁੜਨ ਦੇ ਲਈ ਵੀ ਤਾਂ ਕੋਈ ਮਾਰਗ ਚਾਹੀਦਾ, ਕੋਈ ਰਸਤਾ ਚਾਹੀਦਾ, ਕੋਈ ਗਾਈਡਲਾਈਨ ਚਾਹੀਦੀ ਹੈ ਨਾ। ਉਹ ਗਾਈਡਲਾਈਨ ਸਾਨੂੰ ਦਿੱਤੀ ਹੈ ਗੁਰਮਤ ਦੀ ਦਾਤ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ ਸੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਦੀ ਦਸੀ ਚਾਲ ਅਨੁਸਾਰ ਜ਼ਿੰਦਗੀ ਜਿਉਂ। ਜੇ ਤੁਸੀਂ ਗੁਰੂ ਦੀ ਦਸੀ ਚਾਲ ਅਨੁਸਾਰ ਜੀਓਗੇ ਨਾ, ਜੋ ਤੁਸੀਂ ਕਹੋਗੇ ਗੁਰੂ ਦੀ ਰਹਿਮਤ ਹੋ ਜਾਏਗੀ। ਗੁਰੂ ਦੇ ਦੱਸੇ ਮਾਰਗ 'ਤੇ ਚੱਲਣ ਦੀ ਤਾਂ ਕਥਾ ਹੀ ਬੜੀ ਨਿਰਾਲੀ ਹੈ। ਮੈਂ ਬੇਨਤੀ ਕਰਾਂ, ਗੁਰੂ ਨੇ ਸਾਨੂੰ ਚਾਲ ਦਿੱਤੀ ਗੁਰਮਤ ਦੀ। ਜਿਹੜਾ ਗੁਰਮਤ ਦੇ ਅਨੁਸਾਰ ਚੱਲਦਾ ਹੈ, ਜਿਹੜਾ ਗੁਰੂ ਦੀ ਭਾਉ ਭਗਤੀ ਵਿੱਚ ਚੱਲਦਾ, ਜਾਂ ਇਵੇਂ ਕਹਿ ਲਓ ਗੁਰੂ ਦੇ ਦੱਸੇ ਮਾਰਗ 'ਤੇ ਚੱਲਦਾ, ਗੁਰੂ ਦੇ ਪਿਆਰ ਵਿੱਚ ਚੱਲਦਾ, ਤੈਨੂੰ ਭਵੇ ਨਾ ਭਿੱਖਿਆ, ਉਹਨੂੰ ਮੁੜ ਕੇ ਭਟਕਣਾ ਨਹੀਂ ਬਣਦੀ। ਆਪਾਂ ਗੁਰੂ ਦੇ ਦਰ 'ਤੇ ਵੀ ਆਉਂਦੇ ਭਾਗਾਂ ਵਾਲੇ ਹਾਂ, ਪਰ ਕਈ ਵਾਰੀ ਬੰਦਾ ਬਾਣੀ ਵੀ ਪੜ੍ਹਦਾ ਹੈ, ਸਤਸੰਗਤ 'ਚ ਵੀ ਆਉਂਦਾ, ਸੇਵਾ ਬੜੀ ਕਰਦਾ, ਸਭ ਕੁਝ ਕਰਦਾ, ਪਰ ਮਾਫ ਕਰਨਾ, ਗੁਰਮਤ ਦੇ ਗਿਆਨ ਤੋਂ ਬਿਨਾਂ, ਗੁਰਮਤ ਦੇ ਮਾਰਗ 'ਤੇ ਚੱਲਣ ਤੋਂ ਬਿਨਾਂ ਸੁੱਖ ਨਹੀਂ ਮਿਲਣਾ, ਜੋ ਕੁਝ ਵੀ ਕਰ ਲਈਏ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ ਸੀ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵੇ ਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਨਾ, ਉਹਨਾਂ ਦਾ ਗਾਵਿਆ ਸੁਣਿਆ ਪ੍ਰਵਾਨ ਹੋ ਜਾਂਦਾ। ਜਿਹੜੇ ਗੁਰੂ ਦੇ ਮਾਰਗ 'ਤੇ ਚੱਲਦੇ ਨੇ, ਜੋ ਗੁਰੂ ਨੇ ਜੀਵਨ ਚਾਲ ਦੇ ਦਿੱਤੀ, ਜੀਵਨ ਦਾ ਢੰਗ ਦੇ ਦਿੱਤਾ ਹੈ, ਜੇ ਸਾਨੂੰ ਗੁਰੂ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ, ਨਾਲ ਕੋਈ ਰਹਿਤ ਦਿੱਤੀ ਹੈ, ਕੋਈ ਜ਼ਿੰਦਗੀ ਦੀ ਮਾਣ ਮਰਿਆਦਾ ਦਿੱਤੀ ਹੈ, ਜੇ ਹਾਈਵੇ ਬਣੇ ਨੇ ਤਾਂ ਹਾਈਵੇ 'ਤੇ ਚੱਲਣ ਲਈ ਕੋਈ ਡਾਇਰੈਕਸ਼ਨ ਹੁੰਦੀ ਹੈ, ਕੋਈ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ, ਦੁਰਘਟਨਾ ਕਦੋਂ ਵਾਪਰਦੀ ਹੈ, ਐਕਸੀਡੈਂਟ ਕਦੋਂ ਹੁੰਦੇ ਨੇ, ਜਦੋਂ ਕੋਈ ਬੰਦਾ ਰੋਡ 'ਤੇ ਚੱਲਣ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਫਾਲੋ ਨਹੀਂ ਕਰਦਾ ਫਿਰ ਦੁਰਘਟਨਾ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਜੋ ਜ਼ਿੰਦਗੀ ਅੰਦਰ ਆਪਾਂ ਗੁਰੂ ਦੇ ਦੱਸੇ ਹੋਏ ਮਾਰਗ ਨੂੰ ਫਾਲੋ ਨਹੀਂ ਨਾ ਕਰਾਂਗੇ, ਜਿਵੇਂ ਕਹਿ ਲਓ ਕਿ ਗੁਰੂ ਦੇ ਦੱਸੇ ਮਾਰਗ 'ਤੇ ਨਹੀਂ ਚੱਲਾਂਗੇ, ਦੁਰਘਟਨਾਵਾਂ ਹੋਣਗੀਆਂ, ਦੁੱਖ ਹੋਣਗੇ ਜ਼ਿੰਦਗੀ ਅੰਦਰ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਪਿਆਰ ਵਿੱਚ ਚੱਲਦੇ ਨੇ, ਭਾਵ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਨੇ, ਉਹਨਾਂ ਨੂੰ ਮੁੜ ਕੇ ਇੱਧਰ ਉੱਧਰ ਭਟਕਣਾ ਨਹੀਂ ਪੈਂਦਾ, ਉਹਨਾਂ ਨੂੰ ਦਰ ਦਰ 'ਤੇ ਕਿਸੇ ਦੀ ਮੁਥਾਜ਼ਗੀ ਨਹੀਂ ਕਰਨੀ ਪੈਂਦੀ।
ਜਾ ਕਉ ਮਹਿਲ ਹਜੂਰ ਦੂਜੇ ਨਿਵੈ ਕਿਸ।
ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ 'ਚ ਟਿਕਾਣਾ ਦੇ ਦਿੱਤਾ ਹੈ, ਗੁਰੂ ਸਾਨੂੰ ਵਾਹਿਗੁਰੂ ਜੀ ਦੇ ਪਿਆਰ 'ਚ ਜੋੜਦੇ ਨੇ, ਅਤੇ ਗੁਰੂ ਦੀ ਮਿਹਰ ਸਦਕਾ ਵਾਹਿਗੁਰੂ ਜੀ ਨੇ ਜਿਨ੍ਹਾਂ ਨੂੰ ਆਪਣੇ ਚਰਨਾਂ 'ਚ ਟਿਕਾਣਾ ਦੇ ਦਿੱਤਾ, ਮਹਿਲ ਦਾ ਅਰਥ ਹੈ ਟਿਕਾਣਾ, ਜਿਨ੍ਹਾਂ ਨੂੰ ਪਰਮਾਤਮਾ ਦੀ ਹਜ਼ੂਰੀ 'ਚ ਥਾਂ ਮਿਲ ਗਈ, ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਪਿਆਰ 'ਚ ਜੁੜ ਗਈ, ਦੂਜੇ ਨਵੇਂ ਕਿਸ, ਉਹ ਕਿਸੇ ਅੱਗੇ ਕਿਉਂ ਚੁੱਕਣਗੇ, ਉਹ ਕਿਸੇ ਦੀ ਮੁਥਾਦਗੀ ਕਿਉਂ ਕਰਨਗੇ। ਸਾਹਿਬ ਜੀ ਦਾ ਬਚਨ ਕਿ ਜਿਸਨੋਂ ਤੇਰੀ ਮਿਹਰ ਸੋ ਤੇਰੀ ਬੰਦਗੀ। ਸਾਹਿਬ ਜੀ ਕਹਿੰਦੇ ਜਿਸ 'ਤੇ ਵਾਹਿਗੁਰੂ ਦੀ ਮਿਹਰ ਹੋਏ ਪਰਮਾਤਮਾ ਦੀ ਉਹ ਬੰਦਗੀ ਕਰਦਾ, ਅਤੇ ਜਿਹੜਾ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਜਾਵੇ ਤਿਸ ਕਿਆ ਮੁਛੰਦਗੀ, ਉਹਨੂੰ ਕਿਸੇ ਦੀ ਮੁਛੰਦਗੀ ਦੀ ਕੀ ਲੋੜ ਹੈ। ਉਹ ਤਾਂ ਬੜੀ ਬੇਪਰਵਾਹੀ 'ਚ ਇੱਕ ਗੱਲ ਕਰਦਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਵਾਹਿਗੁਰੂ ਜੀ ਜਦੋਂ ਤੁਸੀਂ ਮੇਰੇ ਵੱਲ ਲਓ, ਜਦੋਂ ਮੈਨੂੰ ਤੁਹਾਡੇ ਚਰਨਾਂ 'ਚ ਥਾਂ ਹੀ ਮਿਲ ਗਈ, ਤਾਂ ਮੈਨੂੰ ਕਿਸੇ ਦੀ ਮੁਥਾਦਗੀ ਦੀ ਕੀ ਲੋੜ ਹੈ, ਉਹ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਦੱਖਣ ਨੂੰ ਜਾ ਰਹੇ ਨੇ, ਉਹਨਾਂ ਦੇ ਨਾਲ ਬਹਾਦਰ ਸ਼ਾਹ ਸੀ ਰਸਤੇ 'ਚ। ਰਾਜਸਥਾਨ 'ਚ ਇੱਕ ਥਾਂ 'ਤੇ ਅਸਥਾਨ ਹੈ ਜਿਹਨੂੰ ਪੁਸ਼ਕਰ ਰਾਜ ਕਹਿੰਦੇ, ਤੀਰਥ ਹੈ ਇੱਕ। ਗੁਰੂ ਸਾਹਿਬ ਜੀ ਇਸ ਅਸਥਾਨ 'ਤੇ ਠਹਿਰੇ ਸਨ। ਇਸ ਇਲਾਕੇ 'ਚ ਬੜਾ ਇੱਕ ਖੂੰਖਾਰ ਸ਼ੇਰ ਸੀ। ਲੋਕਾਂ ਨੇ ਬਹਾਦਰ ਸ਼ਾਹ ਕੋਲ ਪੁਕਾਰ ਕੀਤੀ ਕਿ ਤੁਸੀਂ ਸਾਡੇ ਬਾਦਸ਼ਾਹ ਹੋ, ਇਹ ਸ਼ੇਰ ਬੜਾ ਨੁਕਸਾਨ ਕਰਦੇ, ਤੂੰ ਸਾਡਾ ਬਚਾਅ ਕਰੋ। ਬਹਾਦਰ ਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਸ਼ੇਰ ਨੂੰ ਮਾਰੋ, ਪਰ ਕੋਈ ਨਿਤਰਿਆ ਨਾ, ਕਿ ਬੜਾ ਖੂੰਖਾਰ ਹੈ ਬਈ, ਇਹਨੂੰ ਮਾਰਨਾ ਔਖਾ ਹੈ, ਮਿਲ ਕੇ ਮਾਰ ਸਕਦੇ ਹਾਂ। ਬਹਾਦਰ ਸ਼ਾਹ ਸਤਿਗੁਰੂ ਜੀ ਕੋਲ ਆਇਆ, ਮਹਾਰਾਜ ਤੁਹਾਡੀ ਬਹਾਦਰੀ ਦੀਆਂ ਬੜੀਆਂ ਗੱਲਾਂ ਸੁਣੀਆਂ ਨੇ, ਤੁਸੀਂ ਬੜੀਆਂ ਜੰਗਾਂ ਲੜੀਆਂ, ਵੱਡੇ ਵੱਡੇ ਯੋਧੇ ਮੈਦਾਨੇ ਜੰਗ ਤੁਸੀਂ ਖਪਾ ਦਿੱਤੇ, ਇਸ ਇਲਾਕੇ 'ਚ ਬੜਾ ਖੂੰਖਾਰ ਸ਼ੇਰ ਹੈ, ਉਹਨੂੰ ਮਾਰ ਦਿਓ, ਨਾਲੇ ਤਾਂ ਤੁਹਾਡੀ ਤਲਵਾਰ ਦੇ ਜੌਹਰ ਮੈਂ ਦੇਖ ਲਵਾਂਗਾ, ਅਤੇ ਨਾਲੇ ਮਹਾਰਾਜ ਜੀ ਲੋਕਾਂ ਨੂੰ ਛੁਟਕਾਰਾ ਮਿਲ ਜਾਏਗਾ। ਇਤਿਹਾਸ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਉਹ ਸ਼ੇਰ ਨੂੰ ਮਾਰਨ ਲਈ ਤੁਰਨ ਲੱਗੇ ਨਾ, ਇੱਕ ਸਿੱਖ ਖੜਾ ਹੋ ਗਿਆ, ਭਾਈ ਰੇਸ਼ਮ ਸਿੰਘ, ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ 'ਚ ਕਥਾ ਲਿਖੀ ਹੈ। ਭਾਈ ਰੇਸ਼ਮ ਸਿੰਘ ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਅੱਗੇ ਵੀ ਬੜੇ ਸ਼ੇਰ ਮਾਰੇ, ਘੋਲ ਮਾਰ ਦਿਓਗੇ, ਕੋਈ ਫਰਕ ਨਹੀਂ ਪੈਣਾ। ਮਹਾਰਾਜ ਜੀ ਬਹਾਦਰ ਸ਼ਾਹ ਤਾਂ ਇਹੀ ਚਾਹੁੰਦਾ ਕਿ ਤੁਹਾਡੀ ਮੈਂ ਤਲਵਾਰ ਦੇ ਜ਼ੋਰ ਦੇਖਾਂ, ਤੁਹਾਡੀ ਬਹਾਦਰੀ ਦੇਖਾਂ, ਪਰ ਮੈਂ ਚਾਹੁੰਦਾ ਕਿ ਬਹਾਦਰ ਸ਼ਾਹ ਨੂੰ ਪਤਾ ਲੱਗ ਜਾਏ ਕਿ ਜਿਸ ਮਨੁੱਖ 'ਤੇ ਗੁਰੂ ਦੀ ਮਿਹਰ ਹੁੰਦੀ ਉਹ ਮਨੁੱਖ ਕਿੰਨਾ ਮਹਾਨ ਬਣ ਜਾਂਦਾ, ਗੁਰੂ ਦੀ ਮਿਹਰ ਦੀ ਕੀ ਕਰਾਮਾਤ ਹੈ, ਜਿਹਦੇ 'ਤੇ ਗੁਰੂ ਤਰੁੱਠ ਜਾਏ ਉਹਦੀ ਕੀ ਵਡਿਆਈ ਹੈ। ਤੁਸੀਂ ਮੇਰੇ 'ਤੇ ਮਿਹਰ ਕਰੋ, ਥਾਪੜਾ ਦਿਓ ਅਤੇ ਮੈਂ ਸ਼ੇਰ ਦਾ ਸ਼ਿਕਾਰ ਕਰਾਂ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਢਾਲ ਤਲਵਾਰ ਦਿੱਤੀ, ਥਾਪੜਾ ਦਿੱਤਾ, ਸਿੱਖ ਗਿਆ, ਉਸ ਸ਼ੇਰ ਦੇ ਨਾਲ ਮੁਕਾਬਲਾ ਹੋਇਆ, ਸਿੱਖ ਦੀ ਜਿੱਤ ਹੋ ਗਈ। ਸਿੱਖ ਜਦੋਂ ਸ਼ੇਰ ਨੂੰ ਮਾਰ ਕੇ ਆ ਰਿਹਾ, ਬਹਾਦਰ ਸਾਹਿਬ ਅੱਗੇ ਖੜਾ ਹੋ ਗਿਆ। ਬਹਾਦਰ ਸਾਹਿਬ ਕਹਿਣ ਲੱਗਾ, ਵਾਹ ਸਿੱਖਾ, ਗੁਰੂ ਦੀ ਵਡਿਆਈ ਤਾਂ ਸੁਣੀ ਸੀ, ਸਿੱਖ ਵੀ ਘੱਟ ਨਹੀਂ, ਸਿੱਖ ਵੀ ਬੜੇ ਮਹਾਨ ਨੇ, ਮੰਗ ਲੈ ਤੈਨੂੰ ਕੀ ਚਾਹੀਦਾ। ਇੱਕ ਦਿੱਲੀ ਦਾ ਬਾਦਸ਼ਾਹ ਕਹਿ ਰਿਹਾ ਸਿੱਖ ਨੂੰ ਮੰਗ ਲੈ ਕੀ ਚਾਹੀਦਾ। ਅੱਜ ਤਾਂ ਆਪਾਂ ਦੇਖਦੇ ਹਾਂ ਕਿ ਦੁਨਿਆਵੀ ਹਾਕਮਾਂ ਨੂੰ ਖੁਸ਼ ਕਰਨ ਲਈ ਆਪਾਂ ਗੁਰੂ ਤੋਂ ਹੀ ਬੇਮੁੱਖ ਹੋ ਜਾਂਦੇ ਹਾਂ। ਹੁਣ ਇੱਕ ਬਹਾਦਰ ਸਾਹਿਬ ਕਹਿ ਰਿਹਾ ਸਿੱਖ ਨੂੰ ਮੰਗ ਲੈ ਕੀ ਚਾਹੀਦਾ, ਅਤੇ ਸਿੱਖ ਨੇ ਕੀ ਜਵਾਬ ਦਿੱਤਾ ਅੱਗੋਂ। ਸਿੱਖ ਕਹਿਣਗੇ, ਬਹਾਦਰ ਸਾਹਿਬ ਜਿਹੜੇ ਤੇਰੇ 'ਤੇ ਨਿਰਭਰ ਨੇ, ਜਿਹੜੇ ਤੇਰੇ ਆਸਰੇ ਜਿਉਣ ਵਾਲੇ ਨਾ, ਉਹਨਾਂ ਨੇ ਜ਼ੁਰਤ ਹੀ ਨਹੀਂ ਕੀਤੀ ਸ਼ੇਰ ਨੂੰ ਮਾਰਨ ਦੀ, ਡਰ ਗਏ, ਅਤੇ ਮੈਂ ਸ਼ੇਰ ਜਿਹੜਾ ਮਾਰਿਆ ਗੁਰੂ ਦੀ ਕਿਰਪਾ ਨਾਲ ਮਾਰਿਆ ਨਾ, ਜਿਸ ਗੁਰ ਕੇ ਬਲ ਸ਼ੇਰ ਹਤਾਇਓ ਤਿਸ ਗੁਰ 'ਤੇ ਹਮ ਰਿੱਧ ਸਿੱਧ ਪਾਇਓ। ਉਹ ਬਹਾਦਰ ਸਾਹਿਬ ਜਿਸ ਗੁਰੂ ਦੀ ਕਿਰਪਾ ਨਾਲ ਸ਼ੇਰ ਮਾਰਿਆ, ਉਹਦੇ ਦਰ ਤੋਂ ਰਿੱਧੀਆਂ ਸਿੱਧੀਆਂ ਮੈਨੂੰ ਮਿਲ ਗਈਆਂ, ਤੇਰੇ ਪਾਸੋਂ ਮੰਗਣ ਦੀ ਕੀ ਲੋੜ ਹੈ। ਜਾ ਕੋ ਮੈਲ ਹਦੂਰ ਦੂਜੈ ਨਿਵੇਂ ਕਿਸ। ਜਿਹਨੂੰ ਗੁਰੂ ਦੇ, ਜਿਹਨੂੰ ਪਰਮਾਤਮਾ ਦੇ ਚਰਨਾਂ 'ਚ ਥਾਂ ਮਿਲ ਜਾਂਦੀ ਹੈ, ਉਹ ਦੂਜੇ ਕਿਸੇ ਅੱਗੇ ਨਹੀਂ ਝੁਕਦਾ, ਉਹ ਦਰ ਦਰ 'ਤੇ ਨਹੀਂ ਸੀਸ ਝੁਕਾਉਂਦਾ। ਜਿਹਨੂੰ ਆਪਣੇ ਗੁਰੂ 'ਤੇ ਭਰੋਸਾ ਹੋਏ ਨਾ, ਉਹਨੂੰ ਪਤਾ ਕਿ ਮੈਨੂੰ ਜ਼ਿੰਦਗੀ ਅੰਦਰ ਕਿਸੇ ਚੀਜ਼ ਦੀ ਘਾਟ ਨਹੀਂ ਲੈਣੀ, ਜਦੋਂ ਗੁਰੂ ਮੇਰੇ ਨਾਲ ਹੈ, ਗੁਰੂ ਮੇਰੀ ਜ਼ਿੰਦਗੀ ਅੰਦਰ ਘਾਟ ਰਹਿਣ ਹੀ ਨਹੀਂ ਦੇਗਾ। ਇਸ ਕਰਕੇ ਸਾਹਿਬ ਕਹਿੰਦੇ, ਜਿਹਨਾਂ ਨੂੰ ਜ਼ਿੰਦਗੀ ਅੰਦਰ ਗੁਰੂ ਮਿਲ ਪਿਆ, ਗੁਰੂ ਦੀ ਕਿਰਪਾ ਸਦਕਾ ਜਿਹਨਾਂ ਦੇ ਮਨ 'ਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਉਹ ਦੂਜੇ ਨਵੇਂ ਕਿਸੇ ਅੱਗੇ ਨਹੀਂ ਝੁਕਦੇ, ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ। ਭਾਈ ਤਿਲਕਾ ਜੀ ਦੀ ਗਾਥਾ ਤੁਸੀਂ ਜਾਣਦੇ, ਗੜ ਸ਼ੰਕਰ ਦੇ ਇਲਾਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ। ਜਦੋਂ ਵੀ ਸਿੱਖੀ ਦੇ ਪ੍ਰਚਾਰ ਦੀ ਗੱਲ ਜੁੜਦੀ ਹੈ, ਤੁਰਦੀ ਹੈ ਨਾ, ਉਦੋਂ ਮਨਮਤ ਦੇ ਅੱਡੇ ਘਬਰਾ ਜਾਂਦੇ ਨੇ, ਜਿਵੇਂ ਸੂਰ ਚੜ੍ਹਨ ਦੇ ਨਾਲ ਚੋਰਾਂ ਨੂੰ ਨਹੀਂ ਭਾਜਣਾ ਪੈ ਜਾਂਦੀਆਂ। ਇਸੇ ਤਰੀਕੇ ਨਾਲ ਜਦੋਂ ਗੁਰਮਤ ਦੀ ਗੱਲ ਚੱਲੇ, ਮਨਮਤ ਵਾਲੇ ਲੋਕ ਘਬਰਾਉਣਾ ਸ਼ੁਰੂ ਕਰਦੇ, ਵਿਰੋਧ ਤਾਂ ਸ਼ੁਰੂ ਕਰ ਦਿੰਦੇ ਨੇ। ਭਾਈ ਤਿਲਕਾ ਜੀ ਦੀ ਵਿਰੋਧ ਤਾਂ ਇਲਾਕੇ ਦਾ ਇੱਕ ਜੋਗੀ ਜਿਹਦਾ ਮਨਮਤ ਦਾ ਅੱਡਾ ਬੰਦ ਹੋ ਰਿਹਾ ਸੀ, ਉਹਨੇ ਕਰਨੀ ਸ਼ੁਰੂ ਕਰ ਦਿੱਤੀ, ਉਹਨੇ ਇੱਕ ਢਕਵੰਜ ਰਚਿਆ। ਇਹ ਜਿਹੜੇ ਪਖੰਡੀ ਲੋਕ ਨੇ ਜਾਂ ਪਖੰਡ ਦੇ ਡੇਰੇ ਨੇ, ਲੋਕਾਂ ਨੂੰ ਖਿੱਚਣ ਲਈ ਬੜੇ ਢਕਵੰਜ ਰਚਦੇ ਨੇ, ਬੜੇ ਤਰੀਕੇ ਵਰਤਦੇ ਨੇ। ਢਕਵੰਜ ਕੇ 40 ਦਿਨ ਮੈਂ ਭੋਰੇ 'ਚ ਬੈਠਣਾ, ਬਾਹਰ ਨਿਕਲਾਂਗਾ, ਸ਼ਿਵਰਾਤਰੀ ਵਾਲੇ ਦਿਨ ਮੈਨੂੰ ਸ਼ਿਵ ਜੀ ਦੇ ਦਰਸ਼ਨ ਹੋਣਗੇ, ਜਿਹੜਾ ਮੈਨੂੰ ਦੇਖੇਗਾ ਉਹਨੂੰ 1 ਸਾਲ ਦਾ ਸਵਰਗ ਮੁਫਤ। ਹੁਣ ਸਵਰਗ ਮੁਫਤ ਮਿਲੇ ਤਾਂ ਕੌਣ ਨਾ ਜਾਏ ਜੀ? ਸਵਰਗ ਲਈ ਤਾਂ ਬੰਦੇ ਨੇ ਕਾਢ ਕੱਢੀ, ਸਵਰਗ ਦੀ ਲੋਕ ਵਿਹਲੜ ਲੋਕਾਂ ਨੇ ਕੱਢੀ, ਕਾਢ ਕੱਢੀ ਹੈ ਜੀ। ਅਤੇ ਇਸੇ ਹੀ ਮਨੁੱਖ ਦੀ ਕਮਜ਼ੋਰੀ ਨੂੰ ਲੈ ਕੇ ਧਾਰਮਿਕ ਲੋਕਾਂ ਨੇ ਸਵਰਗ ਦੇ ਨਾਂ 'ਤੇ ਬੜੀ ਲੁੱਟ ਖਸੁੱਟ ਕੀਤੀ। ਇੰਨਾ ਦਾਨ ਦਿਓਗੇ ਸਵਰਗ ਮਿਲੇਗਾ, ਇੰਨਾ ਹੀ ਸੇਵਾ ਕਰੋਗੇ ਸਵਰਗ ਮਿਲੇਗਾ। ਗੁਰਮਤਿ ਸਾਨੂੰ ਕਿਸੇ ਸਵਰਗ ਦੀ ਲਾਲਸਾ ਨਹੀਂ ਦਿੰਦੀ। ਗੁਰਮਤਿ ਤਾਂ ਕਹਿੰਦੀ ਕੰਮ ਨੂੰ ਸਵਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰਾਦੇ, ਸਵਰਗ ਵੀ ਰੱਦ ਕਰਤਾ ਨਰਕ ਵੀ ਰੱਦ ਕਰਤਾ। ਸਵਰਗ ਦੀ ਤਾਂ ਗੱਲ ਕਿਤੇ, ਮੁਕਤ ਬਪੜੀ ਪੀ ਗਿਆਨੀ ਤਿਆਗੇ, ਵਿਚਾਰੀ ਮੁਕਤੀ ਵੀ ਤਿਆਗ ਦਿੱਤੀ। ਸਾਰੀ ਦੁਨੀਆ ਆ ਗਈ, ਭਾਈ ਤਿਲਕਾ ਨਾ ਆਇਆ। ਜੋਗੀ ਕਹਿੰਦਾ ਕੋਈ ਰਹਿਤ ਨਹੀਂ ਗਿਆ, ਕਹਿੰਦੇ ਕਿ ਭਾਈ ਤਿਲਕਾ ਨਹੀਂ ਆਇਆ। ਜੋਗੀ ਦਾ ਤਾਂ ਇਹ ਮਕਸਦ ਸੀ ਜੇ ਇੱਕ ਵਾਰੀ ਭਾਈ ਤਿਲਕਾ ਆ ਗਿਆ ਨਾ, ਤਾਂ ਦੁਨੀਆ ਆਪਣੇ ਆਪ ਆ ਜਾਏ ਕਿ ਜੋਗੀ ਜਿਹੜਾ ਭਾਈ ਤਿਲਕੇ ਦੇ ਗੁਰੂ ਤੋਂ ਵੱਡਾ ਹੀ ਹੋਣਾ। ਜਦੋਂ ਅਸੀਂ ਨੀਲੀ ਪੱਗ ਬੰਨ੍ਹ ਕੇ, ਗਲ ਕਿਰਪਾਨ ਪਾ ਕੇ, ਚਿੱਟੇ ਕੱਪੜੇ ਪਾ ਕੇ ਕਿਸੇ ਮਨਮਤ ਦੇ ਅੱਡੇ 'ਤੇ ਚਲੇ ਜਾਂਦੇ ਹਾਂ ਨਾ, ਅਸੀਂ ਲੋਕਾਂ ਨੂੰ ਇਹ ਦੱਸ ਦਿੰਦੇ ਹਾਂ ਕਿ ਸਾਡੇ ਗੁਰੂ ਤੋਂ ਵੱਡਾ। ਲੋਕਾਂ ਦੀਆਂ ਨਜ਼ਰਾਂ 'ਚ ਉਹਦੀ ਵਡਿਆਈ ਬਣ ਜਾਂਦੀ ਹੈ। ਗਲਤ ਹੈ, ਸਿੱਖੀ ਦਾ ਭੇਖ ਫਿਰਦੇ ਆਪਾਂ ਮਨਮਤ ਦੇ ਅੱਡਿਆਂ 'ਤੇ। ਭਾਈ ਤਿਲਕਾ ਨਹੀਂ ਗਿਆ, ਜੋਗੀ ਕਹਿਣਗੇ ਉਹਨੂੰ ਕਹਿ ਦਿਓ 2 ਸਾਲ ਦਾ ਸਵਰਗ, 10 ਸਾਲ ਦਾ ਸਵਰਗ, ਭਾਈ ਤਿਲਕਾ ਨਹੀਂ ਆਇਆ। ਜੋਗੀ ਆਪ ਆ ਗਿਆ, ਭਾਈ ਤਿਲਕਾ 100 ਸਾਲ ਦਾ ਸਵਰਗ ਇੱਕ ਵਾਰੀ ਮੈਨੂੰ ਦੇਖ ਲੈ। ਭਾਈ ਤਿਲਕਾ ਕਹਿਣ ਲੱਗਾ ਕਿਸੇ ਸਵਰਗ ਦੀ ਲੋੜ ਨਹੀਂ। ਅਤੇ ਆਖਰ ਜੋਗੀ ਨੇ ਇੱਕ ਗੱਲ ਕਹੀ, ਉਹ ਭਾਈ ਤਿਲਕਿਆ, ਜਿਸ ਗੁਰੂ ਦੇ ਪਿਆਰ 'ਚ ਜੁੜ ਕੇ ਤੂੰ ਇੰਨਾ ਦ੍ਰਿੜ ਹੋ ਗਿਆ, ਇੰਨਾ ਉੱਚਾ ਉੱਠ ਗਿਆ, ਉਸ ਗੁਰੂ ਦਾ ਵਾਸਤਾ ਹੀ, ਜੇ ਤੂੰ ਮੈਨੂੰ ਨਹੀਂ ਦੇਖਣਾ ਤਾਂ ਮੈਨੂੰ ਇੱਕ ਵਾਰੀ ਆਪਣੇ ਦੀਦਾਰ ਦੇ ਦੇ, ਮੈਨੂੰ ਆਪਣੇ ਇੱਕ ਵਾਰੀ ਦਰਸ਼ਨ ਕਰਾ ਦੇ। ਦਰਵਾਜ਼ਾ ਖੁੱਲ੍ਹ ਗਿਆ। ਭਾਈ ਤਿਲਕੇ ਨੇ ਇਸ ਦਰਵਾਜ਼ਾ ਖੋਲ੍ਹਦਿਆਂ ਗੱਲ ਕਹੀ, ਭਾਈ ਜੋਗੀ ਨੂੰ ਕਹਿਣ ਲੱਗੇ, ਉਹ ਕਿਹੜੇ ਸਵਰਗ ਦੀ ਗੱਲ ਕਰਦਾ, ਕਿਸੇ ਸਵਰਗ ਦੀ ਲੋੜ ਨਹੀਂ ਹੈ। ਕਬੀਰ ਚਰਨ ਕਮਲ ਕੀ ਮੌਜ ਮੋ ਕੌ ਰਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਾਧ। ਕਿਸੇ ਸਵਰਗ ਦੀ ਲੋੜ ਨਹੀਂ ਸਿੱਖ ਨੂੰ। ਸਿੱਖ ਕਿਸੇ ਸਵਰਗ ਦੀ ਖਾਤਰ, ਦੁਨਿਆਵੀ ਸੁੱਖ ਦੀ ਖਾਤਰ ਕਿਸੇ ਅਨਮਤ ਦੇ ਅੱਡੇ 'ਤੇ ਨਹੀਂ ਜਾਂਦਾ। ਜੇ ਜਾਂਦਾ ਤਾਂ ਉਹਨੂੰ ਸਿੱਖ ਨਾ ਸਮਝ ਲੈਣਾ। ਸਿੱਖ ਦਾ ਸਿਰਫ ਇਹੀ ਪਹਿਚਾਣ ਨਹੀਂ ਕਿ ਉਹਨੇ ਪੱਗ ਬੱਧੀ 'ਤੇ ਸਿੱਖ ਬਣ ਗਿਆ ਜਾਂ ਉਹਨੇ ਕੇਸ ਰੱਖ ਲਏ ਤਾਂ ਸਿੱਖ ਬਣ ਗਿਆ। ਪੱਗਾਂ 'ਤੇ ਅਰਬ ਦੇ ਸ਼ੇਖ ਵੀ ਬੰਨਦੇ ਨੇ ਜੀ, ਦਾੜੇ 'ਤੇ ਉਹਨਾਂ ਦੇ ਵੀ ਬੜੇ ਬੜੇ ਤਗੜੇ ਨੇ, ਚੋਲੇ ਚਿੱਟੇ ਉਹਨਾਂ ਨੇ ਵੀ ਪਾਏ, ਉਹਨਾਂ ਨੂੰ ਆਪਾਂ ਸਿੱਖ ਕਹਿ ਦਿੰਦੇ ਹਾਂ। ਕੋਈ ਧਨਵਾਨ ਹੋ ਸਕਦਾ, ਕੋਈ ਗਿਆਨਵਾਨ ਹੋ ਸਕਦਾ, ਕੋਈ ਚੰਗੇ ਰੂਪ ਵਾਲਾ ਹੋ ਸਕਦਾ ਹੈ, ਪਰ ਜਿੰਨਾ ਚਿਰ ਉਹ ਸ਼ਬਦ ਨੂੰ ਗੁਰੂ ਨਹੀਂ ਮੰਨਦਾ, ਗੁਰੂ ਗ੍ਰੰਥ ਸਾਹਿਬ ਜੀ 'ਤੇ ਭਰੋਸਾ ਨਹੀਂ ਲਿਆਉਂਦਾ, ਸੱਚ ਜਾਣਨਾ, ਉਹ ਕਦੀ ਸਿੱਖ ਨਹੀਂ ਹੋ ਸਕਦਾ। ਉਹ ਭਾਵੇਂ ਕਿਸੇ ਵੀ ਭੇਖ 'ਚ ਹੋਏ, ਉਹ ਸਿੱਖ ਨਹੀਂ ਹੋ ਸਕਦਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ 'ਤੇ ਪ੍ਰਤੀਤ ਨਹੀਂ ਹੈ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਦੇ ਮਨ 'ਚ ਗੁਰੂ ਦਾ ਪਿਆਰ ਹੈ ਨਾ, ਜਾਂ ਕੋ ਮੈਲ ਹਦੂਰ ਦੂਜੇ ਨਿਵੇ ਕਿਸ, ਜਿਨ੍ਹਾਂ ਦੇ ਮਨ 'ਚ ਗੁਰੂ ਦਾ ਪਿਆਰ ਜਾਗਿਆ, ਗੁਰੂ ਦੇ ਪਿਆਰ ਸਦਕਾ ਜਿਨ੍ਹਾਂ ਨੂੰ ਪਰਮਾਤਮਾ ਦੇ ਚਰਨਾਂ 'ਚ ਥਾਂ ਮਿਲ ਗਈ, ਸੁਰਤ ਪਰਮਾਤਮਾ ਦੇ ਪਿਆਰ 'ਚ ਜੁੜ ਗਈ, ਭਈ ਉਹ ਕਿਸੇ ਅੱਗੇ ਨਹੀਂ ਝੁਕਦੇ, ਉਹ ਕਿਸੇ ਦੀ ਮੁਥਾਜਗੀ ਨਹੀਂ ਕਰਦੇ।
ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ,
ਦਰ ਦਰਥ ਹੈ ਕਿ ਜਦੋਂ ਪਰਮਾਤਮਾ ਦੇ ਦਰ 'ਤੇ ਹੋ ਜਾਂਦੇ ਨੇ। ਦਰਵਾਣੀ, ਦਰਵਾਣੀ ਦਾ ਅਰਥ ਹੁੰਦਾ ਦਰਬਾਨ। ਜਦੋਂ ਵੀ ਤੁਸੀਂ ਕਿਸੇ ਦਰਬਾਰ 'ਚ ਜਾਂਦੇ, ਪਹਿਰੇਦਾਰ ਖੜ੍ਹੇ ਹੁੰਦੇ ਨੇ, ਪੁੱਛ ਗਿੱਛ ਕਰਨ ਵਾਲੇ, ਤੂੰ ਕੌਣ ਹੈ, ਕਿੱਧਰ ਆਏ। ਜਦੋਂ ਪਰਮਾਤਮਾ ਦੇ ਦਰ 'ਤੇ ਜਾਂਦੇ ਨੇ, ਉਹ ਦਰਬਾਨ ਉਹਨਾਂ ਨੂੰ ਕੋਈ ਪੁੱਛ ਗਿੱਛ ਨਹੀਂ ਕਰ ਸਕਦੇ। ਇਵੇਂ ਕਹਿ ਲਓ ਕਿ ਉਹਨਾਂ ਨੂੰ ਇੱਕ ਰਾਹਦਾਰੀ ਮਿਲ ਜਾਂਦੀ ਹੈ, ਉਸ ਰਾਹਦਾਰੀ ਸਦਕਾ ਉਹਨਾਂ ਦਾ ਕੋਈ ਰਸਤਾ ਨਹੀਂ ਰੋਕਦਾ। ਦਰ ਦਰਵਾਣੀ ਨਾ ਹੈ ਮੂਲੇ ਪੁੱਛਦੇ, ਮੂਲੇ ਦਰਥ ਕੇ ਮੂਲੋਂ ਹੀ ਉਹਨਾਂ ਦੀ ਕੋਈ ਪੁੱਛ ਗਿੱਛ ਨਹੀਂ ਹੁੰਦੀ। ਗੁਰਬਾਣੀ ਕਹਿੰਦੀ ਜਿਹੜੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਗਏ, ਧਰਮ ਰਾਏ ਦਰ ਕਾਗਦ ਫਾਰੇ, ਉਹਨਾਂ ਦੇ ਕਾਗਜ਼ ਹੀ ਫਾੜ ਜਾਂਦੇ ਨੇ, ਲਿਖੇ ਨੇ, ਉਹਨਾਂ ਦੀ ਕੋਈ ਪੁੱਛ ਗਿੱਛ ਨਹੀਂ ਹੁੰਦੀ। ਪੁੱਛ ਗਿੱਛ ਦੀ ਗੱਲ ਤਾਂ ਵੱਖਰੀ, ਧਰਮ ਰਾਏ ਤੇ ਉਹਨਾਂ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ, ਜਿਨ੍ਹਾਂ 'ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ। ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਉਹ ਜ਼ਿੰਦਗੀ ਦੇ ਪਦਾਰਥ ਨੂੰ, ਅਮੋਲਕ ਵਸਤੂ ਨੂੰ ਜਿੱਤ ਲੈਂਦੇ ਨੇ, ਜ਼ਿੰਦਗੀ ਨੂੰ ਜਿੱਤ ਕੇ ਜਾਂਦੇ ਨੇ। ਜ਼ਿੰਦਗੀ ਸਾਰਿਆਂ ਨੂੰ ਮਿਲੀ ਹੈ, ਪਰ ਕੋਈ ਭਾਗਾਂ ਵਾਲਾ ਜਿੱਤ ਕੇ ਜਾਂਦਾ, ਬਹੁਤੇ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਹੀ ਜਾਂਦੇ ਨੇ। साहब जी कहते जिहड़े जिंदगी दी बाजी जित के जाते ने नानक धर्म ऐसे चवे धर्मराज तो उन्हें अगे सगो हाथ जोड़ के में खड़ा हो जाता है कि तुझे तो मेरा घर पवित्र कर दिता। धर्मराज तो उन्होंने सेवक है। साहब जी कहते उन्होंने बिल्कुल को पुछ गिछ नहीं होंगी, भाव उन्होंने रस्ते च कोई रुकावट नहीं आती जेडे वाहिगुरु जी के प्यार च जुड़े ने।
छुट्टै ताकै बोल साहिब नदर जिस,
छुट्टै ताकै बोल साहिब नदर जिस, जिस गुरु ते वाहिगुरु जी की नज़र रहमत है उस गुरु के बोलना सदका उस गुरु के बचना नाल जुड़ के वह मनुख जिंदगी अंदर छुट जाता है, दुखों तो मुक्त हो जाता है। छुट दा अर्थ है कि दुखों तो मुक्ति, मुक्ति दा अर्थ शरीर छड्डण तो नहीं है कि शरीर छड्डांगे तो सानू मुक्ति मिल जाएगी। ज्ञान ना होने करके ही आप देखते शरीर छड़ जाए ना, कोई कोई कहिंदा अस्थियां हरिद्वार पाओ, कोई कहिंदा किते पाओ जी इहदी मुक्ति हो जाए, जां मुक्ति कराउण लई बड़े जतन करदा बंदा कि मुक्ति हो जाए। शरीर छड्डण नाल मुक्ति दा संबंध नहीं है। गुरबाणी ने जीउंदे जी मुक्त होने की गल कही है। मुक्ति दा अर्थ हुंदा है सुतंत्रता, छुटकारा। छुटकारा किहदे तों? दुखां तों, विकारां तों, औगणां तों। साहब श्री गुरु ग्रंथ साहब जी का वचन के जीवन मुक्त जिस हृदय भगवंत। मरण तो बाद जे मुक्ति मिली तो किसी को पता लगना है कि तुसीं मुक्त हो गए। अज तक कभी किसी ने आके दसिया कि मैं मुक्त हो गया जी, जां मैं किसी स्वर्ग चलिया गया। गुरबाणी सानू जीउंदे जी मुक्त होने की गल करती है। जिहड़ी गल कही है ना कि जिनके भांडे पाओ तिन्हां सवार सी, सवार सी दा अर्थ ही है कि वह जिंदगी अंदर मुक्त हो जाते, सवर जाते हैं। उन्हां दी जिंदगी इन्नी सोहनी बन जाती है, वह तन करके मन करके सोहणे हो जाते हैं। देखो तन करके कोई बंदा सोहणे कपड़े पाए, तन करके कोई बाहरों बड़ा सजिया होए, उन्हें अपने आप को सवारिया होए, मुबारक है, माड़ी गल नहीं है। पर माफ करना, तन करके सवरना ही सब कुछ नहीं है। जे मन नहीं सवरिया तो मन में सवारण की लोड़ है। जो कुछ तुहाडे मन में है ना, वो तुहाडे तन तो लोगों को प्रभाव पाएगा। तुहाडे मन च हंकार है, तुहाडे मन च ईरख है, तुहाडे मन च विकार ने, तुसी लोगों को अपने वाल खिंचन के कारण नहीं बन सकोगे। रब्बी प्यारे जड़े ने, महापुरख जड़े ने, वो को बाहरों को बहुते वधिया कपड़े भी नहीं पाउंदे, सिंपल रहिंदे, सधारण रहिंदे ने, पर उन्हां दे दर्शन हर मनुख नूं खिच पाउंदे ने। गुरबाणी ने एक बचन किया, सेई सुंदर सोहणे साध संग जिन बहणे। इत्थे सवरण की गल है, मन नूं सवारण की गल। मन जिहड़ा विकारां तों मुक्त हो के परमात्मा दे प्यार जुड़ जाए, मन च प्यार आ जाए, श्रद्धा आ जाए, भावना आ जाए। देखो प्यार दे नाल ही मन सवरण है। तो प्यार का अर्थ यह नहीं है कि बाहर आके प्यार करने तो घर च प्यार ही नहीं है। प्रिंसीपल तेजा सिंह जी ने एक गल लिखी है कि प्यार की गल घर तो शुरू होंगी। घर तो जिदे घर च प्यार है वह गुआढ़ियों ने भी प्यार करेगा, जोड़ा गुआढ़ियों प्यार करता है वह महल में प्यार करेगा, पिंड प्यार करेगा, नगर में प्यार करेगा, अपने मुल्क प्यार, अपने मुल्क नहीं सारी दुनिया में प्यार करेगा। कोई बंदा अडंबर करे कि मेरा परमात्मा ना बड़ा प्यार है, पर गुआढ़ियों बोल के राजी नहीं है, घर चो दी बनती नहीं है, डांग ही खड़कती रही, कह जी मैं बड़ी रब की बंदगी करता, एहो जी बंदगी की गल नहीं है। बंदगी करन दा मकसद है कि साडे मन च प्यार पैदा हो जाए, तो वह प्यार जां वह सवरिया होया जीवन तो दूर ही पता लग जांदे ने। किसी भी बंदे नूं देख के आपां कहिंदे कि बड़ा जिंदगी च सवरिया होया बंदा है, जिंदगी च इन्हें अपने आप नूं बड़ा संभालिया होया। गुरबाणी सानू साडी जिंदगी नूं मन नूं सवारण की गल करदी, मन चो हंकार मिट जाए, मन चो ईरखा मिट जाए, मन दे विचों विकार मिट जाण, मन दे विचों औगण मिट जाण। बस जिथे गुण आ जाणगे ना, गुणा नूं धारण करना ही जिंदगी नूं सवारना है। सतगुरु सच्चे पातशाह जी कहिंदे जिन्हां मनुखां दे मन विच गुरु दा प्यार वस गया, गुरु दे बोल वस गए, छुट्टै तां कै बोल साहिब नदर जिस, जिस वाह सतगुरु ते वाहिगुरु जी दी नज़रे रहमत है, जो गुरु परमात्मा दा रूप है, वह गुरु दे बचना सदका वह मनुख जिहड़ा छुट जांदा है, औगणा तो विकारा तो मुक्त हो जाता है।
कल्ले आने आप जिस नाही दूजा मत कोए।
देखो परमात्मा ही सानू इस दुनिया च भेजदा है, परमात्मा ही सानू बुलाउंदा है। गुरु का एक बचन आप पढ़ते हैं, कल्ले आवे नानका सदे उठी जाहे। उहदे हुक्म दे भेजे हुए इस दुनिया च आउने आ, ते उहदे बुलाए हुए आप इस दुनिया तो चले जाने हैं। परमात्मा नूं कोई सलाह नहीं दे सकता, तो ना ही परमात्मा किसी की सलाह मनता है। ये नहीं कि परमात्मा नूं कोई खास बंदा कहेगा इदा कर लो तो कर दे। सतगुरु जी का वचन कि बियो पूछ न मसलत धरै, जो किश करै सो आपे करै, ਉਹ ਦੂਜਿਆਂ ਦੀ ਸਲਾਹ ਮਸ਼ਵਰਾ ਨਹੀਂ ਲੈਂਦਾ, ਜੋ ਕੁਝ ਉਹਨੇ ਕਰਨਾ ਉਹ ਆਪ ਹੀ ਕਰਦਾ। ਉਹ ਪਰਮਾਤਮਾ ਜਿਹਨੂੰ ਦੂਜਾ ਕੋਈ ਉਪਦੇਸ਼ ਨਹੀਂ ਦੇ ਸਕਦਾ, ਮਤ ਨਹੀਂ ਦੇ ਸਕਦਾ, ਸਲਾਹ ਨਹੀਂ ਦੇ ਸਕਦਾ, ਉਹ ਪਰਮਾਤਮਾ ਹੀ ਸਾਨੂੰ ਇਸ ਜ਼ਿੰਦਗੀ ਅੰਦਰ ਭੇਜਦਾ ਹੈ, ਜੀਵਨ ਦਿੰਦਾ ਹੈ, ਅਤੇ ਪਰਮਾਤਮਾ ਹੀ ਸਾਨੂੰ ਵਾਪਸ ਬੁਲਾ ਲੈਂਦਾ ਹੈ।
ਤਾਹੇ ਉਸਾਰੇ ਸਾਜ ਜਾਣੇ ਸਭ ਸੋਏ।
ਪਰਮਾਤਮਾ ਹੀ ਜ਼ਿੰਦਗੀ ਨੂੰ ਢਾਉਣ ਵਾਲਾ ਹੈ, ਸੰਸਾਰ ਨੂੰ ਢਾਉਣ ਵਾਲਾ ਹੈ, ਅਤੇ ਇਸ ਜੀਵ ਨੂੰ, ਜ਼ਿੰਦਗੀ ਨੂੰ, ਸੰਸਾਰ ਨੂੰ ਸਾਜਣਾ ਹੀ ਉਹ ਜਾਣਦਾ। ਸਭ ਕੁਝ ਉਹ ਪਰਮਾਤਮਾ ਜਾਣਦਾ ਕਿ ਜੀਵਨ ਨੂੰ ਸਵਾਰਨਾ ਕਿਵੇਂ ਹੈ, ਸਾਜਣਾ ਕਿਵੇਂ ਹੈ, ਬਣਾਉਣਾ ਕਿਵੇਂ ਹੈ, ਢਾਉਣਾ ਕਿਵੇਂ ਹੈ। ਇਵੇਂ ਕਹਿ ਲਓ ਕਿ ਜ਼ਿੰਦਗੀ ਅੰਦਰ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਵਾਹਿਗੁਰੂ ਜੀ ਦੇ ਪਿਆਰ ਜੋੜਨ ਦੀਆਂ ਇੱਕ ਗੱਲ ਕਹੀ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ, ਜਿਸ ਕਹਿ ਦੀਏ ਰੇ ਅਗਾਏ, ਬੋਲ ਨਾ ਤ੍ਰਿਸ਼ਨ ਲਾਗੇ ਆਏ, ਮਾਰੈ ਰਾਖੈ ਇੱਕੋ ਆਪ, ਮਾਨ ਕਹਿ ਕਿਛ ਨਾ ਹੀ ਆਦ। ਪਰਮਾਤਮਾ ਹੀ ਢਾਉਣ ਵਾਲਾ ਹੈ, ਪਰਮਾਤਮਾ ਹੀ ਬਣਾਉਣ ਵਾਲਾ ਹੈ। ਉਹਨੇ ਕਦੋਂ ਢਾਉਣਾ, ਕਦੋਂ ਬਣਾਉਣਾ, ਕਿਸ ਤਰ੍ਹਾਂ ਕੀ ਕਰਨਾ, ਪਰਮਾਤਮਾ ਕਰਦਾ। ਪਰਮਾਤਮਾ ਦੇ ਇਸ ਮਤੇ ਦਾ ਕਿਸੇ ਨੂੰ ਪਤਾ ਵੀ ਨਹੀਂ ਹੈ। ਜਪਜੀ ਸਾਹਿਬ 'ਚ ਆਪਾਂ ਹਰ ਰੋਜ਼ ਪੜ੍ਹਦੇ ਹਾਂ ਕਿ ਵੇਲ ਨਾ ਪਾਈਆ ਪੰਡਤੀ ਜੋ ਹੋਵੇ ਵੇਦ ਪੁਰਾਣ, ਲੇਖ ਪੁਰਾਣ, ਵਕਤ ਨਾ ਪਾਓ ਕਾਦੀਆਂ ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਬਾਹੋ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਜਿਹੜਾ ਪਰਮਾਤਮਾ ਸ੍ਰਿਸ਼ਟੀ ਨੂੰ ਬਣਾਉਣ ਵਾਲਿਆ ਨਾ, ਉਹ ਆਪ ਜਾਣਦਾ ਕਦੋਂ ਢਾਉਣਾ ਅਤੇ ਕਦੋਂ ਬਣਾਉਣਾ। ਕਈ ਵਾਰੀ ਕਈ ਲੋਕ ਬੜੀਆਂ ਅਫਵਾਹਾਂ ਡਾ ਦਿੰਦੇ, ਕਈ ਵਾਰੀ ਫੈਲੀਆਂ ਸੀ, ਬੜਾ ਮਗਰ ਭੱਜਦੇ ਉਹਨਾਂ ਦੇ, ਇੰਨੀ ਤਰੀਕ ਨੂੰ ਦੁਨੀਆ ਤਬਾਹ ਹੋ ਜਾਣੀ ਹੈ ਜੀ। 1997 'ਚ ਵੀ ਇੱਕ ਗੱਲ ਜੀ, ਇੰਨੀ ਤਰੀਕ ਨੂੰ ਦੁਨੀਆ ਤਬਾਹ ਹੋ ਜਾਣੀ, ਕੋਈ ਕਿਤੇ ਕੋਈ ਕਿਤੇ ਇਹੋ ਜਿਹੀ ਕੋਈ ਨਾ ਕੋਈ ਅਫਵਾਹ ਫੈਲਾ ਦਿੰਦਾ, ਅਤੇ ਸੱਚ ਜਾਣਨਾ ਕਈ ਤਾਂ ਉਹਨਾਂ ਮਗਰ ਲੱਗ ਕੇ ਆਪਣੇ ਘਰ ਹੀ ਤਬਾਹ ਕਰ ਬਿੰਦੇ, ਦੁਨੀਆ ਬਚੀ ਰਹਿੰਦੀ ਹੈ। ਇੱਕ ਪਰਿਵਾਰ ਮਿਲਿਆ ਮੈਨੂੰ, ਕਹਿਣ ਲੱਗੇ ਜੀ ਕਿਸੇ ਮਹਾਂਪੁਰਖ ਕੋਲ ਜਾਂਦੇ ਸੀ, ਉਹਨੇ ਕਿਹਾ ਦੁਨੀਆ 'ਤੇ ਤਬਾਹ ਹੋ ਜਾਣੀ, ਤੁਸੀਂ ਜੇ ਆਪਣਾ ਘਰ ਘਾਟ ਵੇਚ ਕੇ ਇੱਥੇ ਆ ਜਾਓ, ਇੱਥੇ ਬਚ ਜਾਓਗੇ। ਆ ਗਏ ਉੱਥੇ ਅਸੀਂ, ਦੁਨੀਆ 'ਤੇ ਉਵੇਂ ਹੀ ਹੈ ਪਰ ਸਾਡਾ ਘਰ ਘਾਟ ਤਬਾਹ ਹੋ ਗਿਆ। ਜੋ ਵੇਚਿਆ ਵਟਿਆ ਸੀ ਉੱਥੇ ਦੇ ਦਿੱਤਾ, ਜਦੋਂ ਪੈਸੇ ਮੰਗੇ ਕਿ ਧੀ ਜਵਾਨ ਹੋ ਗਈ ਵਿਆਹਣੀ ਹੈ, ਦੇ ਦਿਓ ਕੁਝ, ਕਹਿਣ ਲੱਗੇ ਚਲੇ ਜਾਓ ਇੱਥੋਂ, ਦਰ ਦਰ ਭਟਕਦੇ ਫਿਰਦੇ ਨੇ ਉਹ ਲੋਕ। ਗੁਰੂ ਕਾ ਸਿੱਖ ਗੁਰੂ ਬਾਣੀ ਤੋਂ ਬਿਨਾਂ ਹੋਰ ਕਿਸੇ 'ਤੇ ਭਰੋਸਾ ਲਿਆਏਗਾ ਨਾ, ਭਟਕਣਾ ਹੀ ਹੈ, ਦੁਖੀ ਹੋਏਗਾ। ਜਿਹੜਾ ਹਰ ਰੋਜ਼ ਇਹ ਬਚਨ ਪੜ੍ਹਦਾ ਕਿ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਉਹ ਕਿਸੇ ਪਖੰਡੀ ਦੀ ਗੱਲ 'ਤੇ ਇਤਬਾਰ ਕਰਕੇ ਕਿ ਜੀ ਨਿਆਣੇ ਪੜ੍ਹਾਉਣੇ ਹਟਾ ਲਓ, ਦੁਨੀਆ 'ਤੇ ਤਬਾਹ ਹੋ ਜਾਣੀ ਹੈ, ਜ਼ਮੀਨ ਜਾਇਦਾਦ ਵੇਚ ਕੇ ਕਿਸੇ ਥਾਂ ਚਲ ਜਾਓ ਜੀ, ਦੁਨੀਆ 'ਤੇ ਤਬਾਹ ਹੋ ਜਾਣੀ, ਇਦੋਂ ਵੱਡੀ ਅਗਿਆਨਤਾ ਕੀ ਹੋ ਸਕਦੀ ਹੈ ਜੀ। ਅਗਿਆਨਤਾ ਭਰੀਆਂ ਅਫਵਾਹਾਂ ਸਮੇਂ ਸਮੇਂ 'ਤੇ ਫੈਲਦੀਆਂ ਰਹਿੰਦੀਆਂ ਨੇ। ਗੁਰਬਾਣੀ ਕਹਿੰਦੀ ਪਰਮਾਤਮਾ ਆਪ ਹੀ ਢਾਉਣਾ ਜਾਣਦਾ, ਸਵਾਰਨਾ ਜਾਣਦਾ, ਉਹਨੂੰ ਕੋਈ ਸਲਾਹ ਦੇਣ ਵਾਲਾ ਨਹੀਂ ਹੈ, ਸਭ ਕੁਝ ਉਹ ਆਪ ਜਾਣਦਾ ਕਦੋਂ ਕੀ ਕਰਨਾ ਹੈ।
ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ।
ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਜਿਹੜਾ ਬਖਸ਼ਿਸ਼ ਕਰਨ ਵਾਲਾ ਹੈ ਨਾ, ਉਹਦੀ ਕਿਰਪਾ ਸਦਕਾ ਮਨੁੱਖ ਨੂੰ ਨਾਮ ਦੀ ਬਖਸ਼ਿਸ਼ ਮਿਲਦੀ ਹੈ। ਉਹਦੀ ਸਭ ਤੋਂ ਵੱਡੀ ਦਾਤ ਹੈ ਜ਼ਿੰਦਗੀ ਅੰਦਰ ਮਨੁੱਖ ਨੂੰ ਨਾਮ ਮਿਲ ਜਾਏ। ਗੁਰੂ ਕਾ ਇੱਕ ਬਚਨ ਪੜ੍ਹਦੇ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਗੁਰੂ ਦੀ ਸਭ ਤੋਂ ਵੱਡੀ ਦਾਤ ਸਾਡੇ ਨਾਮ ਮਿਲ ਜਾਏ। ਨਾਮ ਤੋਂ ਬਿਨਾਂ ਸਭ ਕੁਝ ਧੰਦ ਹੈ। ਸਤਿਗੁਰੂ ਜੀ ਨੇ ਬਚਨ ਕਿ ਮੇਰੇ ਮਨ ਏਕ ਸਿਉਂ ਚਿੱਤ ਲਾਏ, ਏਕ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਸਤਿਗੁਰੂ ਜੀ ਨੇ ਅੱਜ ਦੇ ਇਸ ਮੁਖਵਾਕ ਦੇ ਰਹੇ ਸਾਨੂੰ ਗਿਆਨ ਦਿੱਤਾ ਹੈ ਕਿ ਜਿਨ੍ਹਾਂ 'ਤੇ ਵਾਹਿਗੁਰੂ ਮਿਹਰ ਕਰੇ, ਗੁਰੂ ਕੋਲ ਲਿਆਏ, ਗੁਰੂ ਰਾਹੀਂ ਜਿਨ੍ਹਾਂ ਦੇ ਮਨ 'ਚ ਪਰਮਾਤਮਾ ਲਈ ਪਿਆਰ ਪੈਦਾ ਹੋ ਜਾਏ, ਪਰਮਾਤਮਾ ਨੂੰ ਜ਼ਿੰਦਗੀ ਸਵਾਰ ਦਿੰਦਾ, ਯਕੀਨਨ ਉਹਨਾਂ ਦਾ ਦੁੱਖਾਂ ਤੋਂ ਪਾਰ ਉਤਾਰਾ ਕਰ ਦਿੰਦਾ, ਗੁਰੂ ਰਾਹੀਂ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ, ਅਤੇ ਗੁਰੂ ਦੇ ਬਚਨਾਂ ਦੇ ਰਾਹੀਂ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ। ਬਸ ਵਾਹਿਗੁਰੂ ਜੀ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ ਕਿ ਗੁਰੂ ਕੋਲ ਆ ਕੇ ਸਾਨੂੰ ਨਾਮ ਦੀ ਦਾਤ ਮਿਲ ਜਾਏ। ਜਦੋਂ ਵੀ ਗੁਰੂ ਕੋਲ ਆਉਣਾ, ਇੱਕ ਦਾਤ ਮੰਗੀਏ, ਸਾਹਿਬ ਜੀ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਸਤਿਗੁਰੂ ਤੁਹਾਡੇ ਸਾਰਿਆਂ 'ਤੇ ਰਹਿਮਤ ਕਰਨ। ਦੂਰੋਂ ਨੇੜੋਂ ਜਿੰਨੀਆਂ ਵੀ ਸੰਗਤਾਂ ਗੁਰੂ ਕੇ ਦੀਦਾਰ ਕਰਨ ਲਈ ਆਈਆਂ ਨੇ ਸਤਿਗੁਰੂ ਜੀ ਨੂੰ ਆਪਣੇ ਦਰ ਤੋਂ ਪਿਆਰ, ਨਾਮ ਦੀ ਦਾਤ ਬਖਸ਼ਿਸ਼ ਕਰਨ, ਜੀਵਨ ਦੀ ਯਾਤਰਾ ਸਫਲ ਕਰਨ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭਾਈ ਸਾਹਿਬ ਜੀ ਸਭ ਜੀ ਆਖਦੀਆਂ ਪੰਕਤੀਆਂ ਪੜ੍ਹ ਰਹੇ ਨੇ, ਪੜ੍ਹ ਕੇ ਸਮਾਪਤੀ ਹੋਏਗੀ ਜੀ।
ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੇ ਕੋਏ, ਤਾਹੇ ਉਸਾਰੇ ਸਾਜ ਜਾਣੇ ਸਭ ਸੋਏ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।